ਵਾਹਿਗੁਰੂ ਸਾਹਿਬ ਜੀਓ ਕੇਦਾਰਾ ਮਹੱਲਾ ਪੰਜਵਾ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਹਰ ਬਿਨ ਜਨਮ ਅਕਾਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਪ੍ਰਕਾਸ਼ਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਸੋ ਘਰ ਅਸਥਾਨ ਵਿਚ ਚੱਲ ਰਹੀ ਲੜੀਵਾਰ ਕਥਾ ਜੋ ਅੱਜ 1120 ਅੰਗ ਉਪਰ ਹੈ ਔਰ ਕੇਦਾਰਾ ਰਾਗ ਵਿਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ। ਸਤਿਗੁਰੂ ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਖਾਲਸੇ ਪੰਥ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਰੂਹਾਨੀ ਰੱਬੀ ਅਰਥ ਬਾਣੀ ਦੇ ਸਰਵਣ ਕਰਾਏ ਸਨ। ਸੋ ਹਜ਼ੂਰ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਕਿਰਪਾ ਕਰੋ, ਰੱਬੀ ਰੰਗ ਦੇ ਅਰਥ ਬਖਸ਼ਿਸ਼ ਕਰੋ। ਸਤਿਗੁਰੂ ਜੀ ਫਰਮਾ ਰਹੇ ਹਨ, ਹਰ ਬਿਨ ਜਨਮ ਅਕਾਰਥ ਜਾਤ, ਹਰ ਬਿਨ ਹਰੀ ਦੇ ਨਾਮ ਤੋਂ ਬਿਨਾ ਜਨਮ ਅਕਾਰਥ। ਅਕਾਰਥ ਮੈਨੇ ਕਿਸੇ ਕੰਮ ਜੋ ਨਹੀਂ ਆਉਂਦਾ, ਬੇਕਾਰ। ਜਾਤ, ਜਾਤ ਮੈਨੇ ਜਾ ਰਿਹਾ ਹੈ, ਚਲਾ ਜਾਂਦਾ ਹੈ। ਜਿਹੜੇ ਮਨੁੱਖ ਨਾਮ ਨਹੀਂ ਜਪਦੇ ਉਹਨਾਂ ਦਾ ਸਾਰਾ ਜਨਮ ਵਿਅਰਥ ਹੀ, ਕਿਸੇ ਕੰਮ ਨਹੀਂ ਆਉਂਦਾ, ਵਿਅਰਥ ਵਿਚ ਗਵਾ ਲੈਂਦੇ ਹਨ। ਤਜ ਗੋਪਾਲ ਆਨ ਰੰਗ ਰਾਚਤ, ਗੋਪਾਲ ਵਾਹਿਗੁਰੂ ਨੂੰ ਤਜ ਕੇ ਛੱਡ ਕੇ ਆਨ ਹੋਰ ਦੂਜਿਆਂ ਰੰਗਾਂ ਵਿਚ, ਦੂਜਿਆਂ ਚੀਜ਼ਾਂ ਦੇ ਮੋਹ ਵਿਚ ਜੋ ਰਾਚਤ ਰਚੇ ਰਹਿੰਦੇ ਹਨ, ਫਸੇ ਰਹਿੰਦੇ ਹਨ। ਮਿਥਿਆ ਪਹਿਰਤ ਖਾਤ, ਹੋਰ ਵਾਹਿਗੁਰੂ ਨੂੰ ਛੱਡ ਕੇ ਜੋ ਬੜੇ ਸੋਹਣੇ ਵਸਤਰ ਪਹਿਣਦੇ ਤੇ ਬੜਾ ਸੋਹਣਾ ਭੋਜਨ ਅਸੀਂ ਖਾਂਦੇ ਹਨ, ਮਹਾਰਾਜ ਕਹਿੰਦੇ ਸਾਰਾ ਝੂਠ ਹੈ, ਜੀਵਨ ਦੇ ਨਾਲ ਧੋਖਾ ਹੈ। ਵਿਸ਼ਰਾਮ ਦੇ ਕੇ ਕਹਿੰਦੇ ਹਨ ਰਹਾਉ, ਧਨ ਜੋ ਬਨ ਸੰਪੈ ਸੁਖ ਭੋਗਵੈ, ਸੰਗਨਾ ਨਿਭਤ ਮਾਤ। ਜੇ ਕੋਈ ਮਨੁੱਖ ਜਿਹਦੇ ਕੋਲ ਧਨ ਬਹੁਤਾ ਹੋਵੇ ਤੇ ਜੋਬਨ ਜਵਾਨੀ ਬੜੀ ਚੜੀ ਹੈ ਔਰ ਬੜੀ ਮਾਇਆ ਸੰਪੈ ਇਕੱਠੀ ਕੀਤੀ ਹੋਈ ਤੇ ਫਿਰ ਉਹਨਾਂ ਦੇ ਸਾਰੇ ਸੁਖਾਂ ਨੂੰ ਚੰਗੀ ਤਰ੍ਹਾਂ ਭੋਗੇ, ਮਹਾਰਾਜ ਕਹਿੰਦੇ ਨੇ ਇਹਨਾਂ ਦੇ ਵਿੱਚੋਂ ਕੁਝ ਸਮਾਂ ਪਾਉਣ ਤੋਂ ਬਾਅਦ ਕੁਝ ਇੱਕ ਥੋੜਾ ਮਾਤਰ ਮਾਤ ਮੈਨੇ ਥੋੜਾ ਜਿਹਾ ਵੀ ਮਾਤਰ ਥੋੜਾ ਜਿਹਾ ਵੀ ਨਾਲ ਨਹੀਂ ਇਹਦੇ ਨਿਭਦਾ। ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਬਰ, ਪਰ ਮਹਾਰਾਜ ਕਹਿੰਦੇ ਨੇ ਉਦਾਹਰਨ ਦਿੱਤੀ ਹੈ, ਕਹਿੰਦੇ ਜਿਵੇਂ ਮ੍ਰਿਗ ਜਿਹੜਾ ਹੈ ਉਹ ਰੇਤਲੇ ਇਲਾਕੇ ਨੂੰ ਵੇਖ ਕੇ ਰਾਤ ਨੂੰ ਚੰਦਰਮਾ ਦੀ ਚਾਂਦਨੀ ਜਦੋਂ ਰੇਤ ਤੇ ਪੈਂਦੀ ਉਹਨੂੰ ਭਾਸਦਾ ਵੀ ਪਾਣੀ ਹੈ, ਉਹ ਪਾਣੀ ਵੇਖ ਕੇ ਦੂਰ ਉਹਨੂੰ 2 ਕਿਲੋਮੀਟਰ ਤੋਂ ਪਾਣੀ ਦਿਸਦਾ 2 ਮੀਲ ਤੋਂ, ਤਾਂ ਉਹਨੂੰ ਪੀਣ ਵਾਸਤੇ ਭੱਜਦਾ ਹੈ। ਜਿੰਨਾ ਭੱਜਦਾ ਪਾਣੀ ਹੋਰ ਅੱਗੇ ਚਲਾ ਜਾਂਦਾ ਕਿਉਂਕਿ ਪਾਣੀ ਉੱਥੇ ਹੁੰਦਾ ਹੀ ਨਹੀਂ, ਭੁਲੇਖੇ ਕਰਕੇ ਨਜ਼ਰ ਆਉਂਦਾ। ਇਸ ਤਰ੍ਹਾਂ ਹੈ ਸੰਸਾਰ ਦੇ ਪਦਾਰਥ, ਇਹਨਾਂ ਨੂੰ ਭਾਵੇਂ ਕੋਈ ਕਈ ਜਨਮਾਂ ਤੱਕ 4 ਯੁੱਗਾਂ ਤੱਕ ਵੀ ਫੜਨ ਦੀ ਕੋਸ਼ਿਸ਼ ਕਰੇ ਕਿਸੇ ਦੇ ਹੱਥ ਨਹੀਂ ਆਉਂਦੇ, ਇਸ ਲਈ ਮਹਾਰਾਜ ਕਹਿੰਦੇ ਇਸ ਤਰ੍ਹਾਂ ਰੱਖਿਆ ਹੋਇਆ ਦਾ ਮਨ ਬੰਦੇ ਦਾ ਸੰਸਾਰ ਦੇ ਪਦਾਰਥਾਂ ਦੇ ਵਿਚ ਮ੍ਰਿਗ ਤਿਸ਼ਨਾ ਦੇਖ ਰਚਿਓ ਬਾਵਰ ਬਾਵਰ ਮੈਨੇ ਕਮਲਾ ਹੋਇਆ ਫਿਰਦਾ ਦਰੁਮ ਛਾਇਆ ਰੰਗ ਰਾਤ ਇਹ ਬਾਵਰ ਸ਼ਬਦ ਦੋਵਾਂ ਪਾਸੇ ਅਰਥ ਰੱਖਦਾ ਦਿਲੀ ਦੀਪਕ ਹੈ ਜਿਵੇਂ ਰੁੱਖ ਦੀ ਛਾਇਆ ਦਰੁਮ ਜਿਵੇਂ ਰੁੱਖ ਦੀ ਛਾਇਆ ਨਹੀਂ ਠਹਿਰਦੀ ਤੇ ਉਹਦੇ ਨਾਲ ਕੋਈ ਮੋਹ ਪਾ ਲਵੇ ਤਾਂ ਉਹਨੂੰ ਪਛਤਾਉਣਾ ਪੈਂਦਾ ਇਸ ਤਰ੍ਹਾਂ ਸੰਸਾਰ ਦੇ ਪਦਾਰਥ ਹਨ ਨਾਮ ਤੋਂ ਬਿਨਾਂ ਮਾਨ ਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਸਾਰੀ ਜ਼ਿੰਦਗੀ ਗੁਰੂ ਦੇ ਦਿੱਤੇ ਬਖਸ਼ੇ ਹੋਏ ਬਾਣੀ ਦੇ ਗਿਆਨ ਤੋਂ ਬਿਨਾਂ ਕੀ ਕਰਦਾ ਬੜਾ ਹੰਕਾਰੀ ਹੁੰਦਾ ਹੈ ਮਾਣ ਵਿਚ ਸੰਸਾਰ ਦੇ ਮੋਹ ਵਿਚ ਫਸਿਆ ਰਹਿੰਦਾ ਔਰ ਵੱਡੇ ਮਦ ਹੰਕਾਰ ਦੇ ਵਿਚ ਮਦ ਮੈਨੇ ਸ਼ਰਾਬ ਹੁੰਦੀ ਨਸ਼ਾ ਵੱਡੇ ਨਸ਼ੇ ਵਿਚ ਫਸਿਆ ਰਹਿੰਦਾ ਮੋਹਿਆ ਹੁੰਦਾ ਸੰਸਾਰ ਦੇ ਵਿਚ ਕਾਮ ਕ੍ਰੋਧ ਦੇ ਵਿਚ ਮੋਹਿਤ ਹੋ ਜਾਂਦਾ ਹੈ ਕ੍ਰੋਧ ਨਾਲ ਸੜੀ ਜਾਂਦਾ ਹੈ ਕਹਿ ਖਾਤ ਖਾਤ ਮੈਨੇ ਟੋਇਆ ਇਹਨਾਂ ਇਸ ਸਾਰੇ ਵਿਕਾਰਾਂ ਦੇ ਟੋਏ ਦੇ ਵਿਚ ਡਿੱਗ ਪੈਂਦਾ ਹੈ ਕਰ ਗੈ ਲਿਹੋ ਦਾਸ ਨਾਨਕ ਕੋ ਪ੍ਰਭ ਜੀਓ ਹੋਏ ਸਹਾਤ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰੂ ਕੇ ਪਿਆਰਿਆ ਤੂੰ ਅਰਦਾਸ ਕਰ ਵਾਹਿਗੁਰੂ ਦੇ ਚਰਨਾਂ ਦੇ ਵਿਚ ਵੀ ਮੇਰਾ ਘਰ ਹੱਥ ਫੜ ਕੇ ਗੈ ਲਿਹੋ ਮੇਰੀ ਬਾਂਹ ਫੜ ਕੇ ਕੱਢ ਲੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਸਰੂਪ ਦੇ ਵਿਚ ਕਹਿੰਦੇ ਹਨ ਸਹਾਇਤਾ ਕਰਕੇ ਸਹਾਈ ਹੋ ਕੇ ਮੈਨੂੰ ਇਸ ਸੰਸਾਰ ਸਮੁੰਦਰ ਦੇ ਵਿਚੋਂ ਕੱਢ ਲਵੋ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਕੋਏ ਨਾ ਚਾਲਸ ਸਾਥ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਕੋਈ ਅੰਗੀ ਸੰਗੀ ਨਹੀਂ ਹੁੰਦਾ ਅੱਗੇ ਜਿਨ੍ਹਾਂ ਨੇ ਗੁਰੂ ਦਾ ਪੱਲਾ ਫੜਿਆ ਸਤਿਗੁਰੂ ਜੀ ਅੱਗੇ ਉਡੀਕਦੇ ਨੇ ਗੁਰਸਿੱਖ ਨੂੰ ਜਿਹੜਾ ਕਲਗੀਧਰ ਪਾਤਸ਼ਾਹ ਦੇ ਹੁਕਮ ਤੇ ਚੱਲਦਾ ਦਸ ਪਾਤਸ਼ਾਹਾਂ ਦੇ ਹੁਕਮ ਤੇ ਚੱਲਦਾ ਹੈ ਉਹਨੂੰ ਮਹਾਰਾਜ ਆਪ ਇਥੋਂ ਲੈਣ ਵਾਸਤੇ ਆਉਂਦੇ ਹਨ ਆਪ ਉਹਨੂੰ ਸੱਚਖੰਡ ਵਿਚ ਲੈ ਕੇ ਜਾਂਦੇ ਹਨ ਪਰ ਹੋਰ ਇਹ ਜੇ ਸੰਸਾਰ ਦੇ ਮੋਹਨ ਮਹਾਰਾਜ ਕਹਿੰਦੇ ਨਾਲ ਨਹੀਂ ਚੱਲਦੇ ਨਾਲ ਨਹੀਂ ਤੁਰਦੇ ਦੀਨਾ ਨਾਥ ਕਰੁਣਾ ਪਤ ਸਵਾਮੀ ਅਨਾਥਾਂ ਕੇ ਨਾਥ ਰਹਾਉ ਕਿਉਂਕਿ ਵਾਹਿਗੁਰੂ ਜਿਹੜਾ ਹੈ ਉਹ ਦੀਨਾ ਗਰੀਬਾਂ ਦਾ ਕਮਜ਼ੋਰਾਂ ਦਾ ਸਵਾਮੀ ਹੈ ਔਰ ਕਰੁਣਾ ਪਤ ਉਹਦੇ ਵਿਚ ਬੜੀ ਕਰੁਣਾ ਹੈ ਕਰੁਣਾ ਉਸ ਨੂੰ ਕਹਿੰਦੇ ਜਿਹੜੀ ਦਇਆ ਤੋਂ ਵੀ ਅਗਲੀ ਅਵਸਥਾ ਹੁੰਦੀ ਜਿਹਦੇ ਵਿਚ ਦਇਆ ਪਿਆਰ ਦਾ ਰੂਪ ਧਾਰਨ ਕਰ ਜਾਂਦੀ ਹੈ ਉਹਨੂੰ ਕਰੁਣਾ ਕਹਿੰਦੇ ਹਨ ਐਸਾ ਬੇਸਹਾਰਿਆਂ ਦਾ ਸਹਾਰਾ ਨਾਥ ਵਾਹਿਗੁਰੂ ਸਵਾਮੀ ਹੈ ਜਿਹੜਾ ਮਾੜਿਆਂ ਦੀ ਸਹਾਇਤਾ ਕਰਨ ਵਾਲਾ ਹੈ ਸੁਤ ਸੰਪਤ ਬਿਖਿਆ ਰਸ ਭੁਗਵਤ ਨਹਿ ਨਿਮਹਤ ਜਮ ਕੈ ਪਾਥ ਮਹਾਰਾਜ ਕਹਿੰਦੇ ਪਰ ਇਸ ਬੰਦੇ ਦੀ ਹਾਲਾਤ ਕੀ ਹੈ ਪੁੱਤਰ ਪੁੱਤਰਾਂ ਦੇ ਮੋਹ ਵਿਚ ਤੇ ਸੰਪਤੀ ਧਨ ਦੇ ਮੋਹ ਦੀ ਜ਼ਹਿਰ ਦੇ ਵਿਚ ਭੋਗਦਿਆਂ ਹੋਇਆਂ ਇਹ ਸਾਰੀ ਉਮਰ ਗੁਜ਼ਾਰ ਦਿੰਦਾ ਕਦੀ ਬਾਣੀ ਨਹੀਂ ਪੜ੍ਹਦਾ ਗੁਰੂ ਕਾ ਨਾਮ ਨਹੀਂ ਲੈਂਦਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਫਿਰ ਅੱਗੇ ਪਰਲੋਕ ਵਿਚ ਜਮਾਂ ਦੇ ਪਥ ਦੇ ਉੱਤੇ ਰਸਤੇ ਤੇ ਸਹਾਇਤਾ ਨਹੀਂ ਕਰਦੀਆਂ ਨਾਮ ਨਿਧਾਨ ਗਾਓ ਗੁਣ ਗੋਬਿੰਦ ਉਧਰ ਸਾਗਰ ਕੇ ਖਾਤ ਇਸ ਕਰਕੇ ਹੇ ਭਾਈ ਗੁਰੂ ਕੇ ਪਿਆਰਿਆ ਤੇਰੇ ਤੇ ਕਿਰਪਾ ਹੋਈ ਮਹਾਰਾਜ ਨੇ ਤੈਨੂੰ ਸਮਤ ਬਖਸ਼ੀ ਹੈ ਇਸ ਕਰਕੇ ਨਾਮ ਦੇ ਨਿਧਾਨ ਨੂੰ ਗਾਓ ਗੁਰੂ ਕੀ ਗੁਰਬਾਣੀ ਨੂੰ ਗਾਓ ਗੋਬਿੰਦ ਦੇ ਗੁਣ ਉਹਦੀ ਉਸਤਤ ਕਰੋ ਉਹਦੇ ਰਾਹੀਂ ਇਸ ਸੰਸਾਰ ਦਾ ਜਿਹੜਾ ਖਾਤ ਟੋਇਆ ਹੈ ਜਾਂ ਖਾਤ ਖਾਤਾ ਹੈ ਜਿਹੜਾ ਲੇਖਾ ਹੈ ਇਹਦੇ ਵਿਚੋਂ ਇਸ ਸਮੁੰਦਰ ਸਾਗਰ ਦੇ ਵਿਚੋਂ ਉਧਾਰ ਆਪਣੇ ਆਪ ਨੂੰ ਉਧਾਰ ਲਵੋ ਗੁਰੂ ਦੀ ਕਿਰਪਾ ਦੇ ਨਾਲ ਸਰਨ ਸਮਰਥ ਅਕਥ ਅਗੋਚਰ ਹਰ ਸਿਮਰਤ ਦੁਖ ਲਾਥ ਇਸ ਤਰ੍ਹਾਂ ਸਮਰਥ ਜੋ ਵਾਹਿਗੁਰੂ ਕਥਨੀਆਂ ਤੋਂ ਰਹਿਤ ਹੈ ਅਕਥਨੀਆਂ ਹੈ ਉਹਦੀ ਸ਼ਰਨ ਵਿਚ ਪੈ ਕੇ ਜਿਹੜਾ ਗਿਆਨ ਇੰਦਰਿਆਂ ਦੀ ਪਕੜ ਤੋਂ ਬਾਹਰ ਰਹਿੰਦਾ ਹੈ ਔਰ ਐਸੇ ਹਰੀ ਦਾ ਨਾਮ ਸਿਮਰਨ ਕਰਕੇ ਜਿਹੜੇ ਦੁੱਖ ਨੇ ਲੱਥ ਜਾਂਦੇ ਹਨ ਨਾਨਕ ਦੀਨ ਧੂਰ ਜਨ ਬਾਛਤ ਮਿਲੈ ਲਿਖਤ ਧੁਰ ਮਾਥ ਪੰਜਵੇਂ ਪਾਤਸ਼ਾਹ ਨਾਨਕ ਸਰੂਪ ਦੇ ਵਿਚ ਸੱਚੇ ਪਾਤਸ਼ਾਹ ਜੀ ਪ੍ਰਮਾਣ ਕਰ ਰਹੇ ਹਨ ਕਿ ਦਾਸ ਧੂਰ ਚਾਹੁੰਦਾ ਹੈ ਜਨ ਬਾਸ ਜਿਹੜੇ ਜਨ ਨਾਮ ਜਪਦੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਬਾਂਸ਼ਤ ਚਾਹੁੰਦਾ ਹੈ, ਪਰ ਮਿਲਦੀ ਹੈ ਜੇ ਧੁਰੋਂ ਮੱਥੇ ਤੇ ਲਿਖੀ ਹੋਵੇ, ਨਹੀਂ ਤੇ ਬਹੁਤੇ ਨਿੰਦਿਆ ਕਰਕੇ ਆਪਣੇ ਜੀਵਨ ਦਾ ਭੱਠਾ ਬਿਠਾ ਲੈਂਦੇ ਹਨ। ਇਸ ਤਰ੍ਹਾਂ ਇਹ ਮਿਲਦੀ ਤਾਂ ਹੈ ਜੇ ਭਾਗ ਚੰਗੇ ਨਹੀਂ। ਅੱਜ ਕੱਲ ਕਹਿੰਦੇ ਨਿੰਦਿਆ ਬਹੁਤ ਹੁੰਦੀ ਏ, ਇਕ ਤਾਂ ਚਲੋ ਸੰਤ ਸਾਧ ਵੀ ਘੱਟ ਹੀ ਰਹਿ ਗਏ ਨੇ, ਬਾਕੀ ਹਮਾ ਤੁਮਾ ਮੇਲ ਇਕੱਠਾ ਹੋਇਆ ਜਿਆਦਾ, ਪਰ ਜੇ ਕਿਤੇ ਕੋਈ ਪੂਰਾ ਹੈ ਵੀ ਤੇ ਉਹਦੀ ਨਿੰਦਿਆ ਬਹੁਤੀ ਹੁੰਦੀ ਏ। ਨਿੰਦਿਆ ਦਾ ਕਾਰਨ ਇਹ ਕਿ ਜਿੰਨੇ ਬਦਕਿਸਮਤ ਸਨ ਹੁਣ ਸਾਡੇ ਵਿਚ ਜੰਮ ਪਏ ਬਹੁਤੇ, ਇਹਨਾਂ ਦੀ ਕਿਸਮਤ ਮਾੜੀ, ਆਪਣੀ ਹੋਰ ਕਿਸਮਤ ਮਾੜੀ ਕਰੀ ਜਾਂਦੇ ਹਨ। ਮਹਾਰਾਜ ਅੱਗੇ ਪ੍ਰਮਾਣ ਕਰਦੇ ਹਨ ਕਿ ਦਾਰਾ ਮਹੱਲਾ ਪੰਜਵਾਂ ਘਰ ਪੰਜਵਾਂ ਇਕ ਓਅੰਕਾਰ ਸਤਿਗੁਰ ਪ੍ਰਸਾਦ। ਕੇਦਾਰਾ ਰਾਗ ਵਿਚ ਪੰਜਵੇਂ ਪਾਤਸ਼ਾਹ ਗੁਰਦੇਵ ਪੰਜਵੇਂ ਘਰ ਵਿਚ ਫਰਮਾਉਂਦੇ ਹਨ, ਅਕਾਲ ਪੁਰਖ ਇਕ ਸਰਵ ਪ੍ਰਕਾਸ਼ ਧੁਨ ਰੂਪ ਹੈ ਜੋ ਸਤਿਗੁਰੂ ਜੀ ਦੀ ਪ੍ਰਸਾਦ ਰਹਿਮਤ ਦੇ ਨਾਲ ਪ੍ਰਾਪਤ ਹੁੰਦਾ। ਗੁਰਮੁਖ ਦੀ ਅਵਸਥਾ ਅੱਗੇ ਬਣੀ ਹੋਈ ਕਿਵੇਂ ਦੀ ਉਹਦਾ ਵਿਚਾਰ ਕਰਦੇ ਹਨ। ਬਿਸਰਤ ਨਾਹੇ ਮਨ ਤੇ ਹਰੀ ਅਵਸਥਾ ਹੈ ਗੁਰਮੁਖ ਦੀ ਕਿ ਜਦੋਂ ਬਹੁਤਾ ਸਿਮਰਨ ਕਰ ਲਈਏ ਤਾਂ ਫਿਰ ਹੁਣ ਤਾਂ ਯਤਨ ਕਰਨਾ ਪੈਂਦਾ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ, ਚੇਤੇ ਰੱਖਣ ਵਾਸਤੇ। ਪਰ ਇਕ ਅਵਸਥਾ ਐਸੀ ਬਣ ਜਾਂਦੀ ਹੈ ਜਿੱਥੇ ਯਾਦ ਕਰਨਾ ਨਹੀਂ ਪੈਂਦਾ, ਉਥੇ ਭੁਲਾਉਣਾ ਔਖਾ ਹੋ ਜਾਂਦਾ ਹੈ। ਆਪਣੇ ਆਪ ਹੀ ਯਾਦ ਰਹਿੰਦਾ ਹੈ, ਵਿਸਰਦਾ ਨਹੀਂ। ਮਨ ਤੋਂ ਹਰੀ ਦਾ ਨਾਮ ਹੁਣ ਨਹੀਂ ਵਿਸਰਦਾ। ਅਬ ਇਹ ਪ੍ਰੀਤ ਮਹਾਂ ਪਰਬਲ ਭਈ ਆਨ ਬਿਖੈ ਜਰੀ ਰਹਾਉ। ਇਹ ਅਵਸਥਾ ਬਣ ਗਈ ਹੈ ਕਿ ਅੰਦਰ ਪਰਬਲ ਬਲ ਸਹਿਤ ਬਹੁਤਾ ਬਲ ਪੈਦਾ ਹੋ ਗਿਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ। ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਮਰਨ ਨਹੀਂ ਸਨ ਕਰਨ ਦਿੰਦੇ, ਉਹ ਅਧੀਨ ਹੋ ਗਏ ਨੇ ਆਪਣੇ ਤੇ। ਪ੍ਰੀਤ ਵਾਹਿਗੁਰੂ ਦੀ ਵੱਡੀ ਪਰਬਲ ਤਾਕਤਵਰ ਹੋ ਗਈ ਏ, ਵਿਵੇਕ ਬੁੱਧ ਵਿਚ ਪ੍ਰਕਾਸ਼ ਆ ਗਿਆ ਹੈ। ਔਰ ਆਨ ਬਿਖੈ ਆਨ ਹੋਰ ਜਿਹੜੀ ਮੋਹ ਸੀ ਸੰਸਾਰ ਦਾ, ਉਹ ਜਰੀ ਜਰ ਗਈ ਹੈ, ਸੜ ਗਿਆ ਹੈ, ਉਹ ਸਾਰਾ ਕੁਝ ਵਿਕਾਰ ਆਦਿਕ ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਹੁਣ ਅਵਸਥਾ ਕਿਹੜੀ ਬਣੀ ਹੋਈ ਏ? ਕਹਿੰਦੇ ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ ਰਹਿਤ ਨਾ ਘਰੀ। ਹੁਣ ਗੁਰਮੁਖ ਦੀ ਅਵਸਥਾ ਨਾਮ ਤੋਂ ਬਿਨਾਂ ਇਸ ਤਰ੍ਹਾਂ ਹੈ ਜਿਵੇਂ ਚਾਤ੍ਰਿਕ ਬਬੀਹਾ ਜਿਹੜਾ ਉਹ ਬੂੰਦ ਨੂੰ ਤਿਆਗ ਨਹੀਂ ਸਕਦਾ, ਜਿਹੜੀ ਸਵੰਤੀ ਬੂੰਦ ਹੈ ਉਹਦੇ ਵਾਸਤੇ ਉਹ ਖੜਾ ਰਹਿੰਦਾ ਹੈ, ਤਰਸਦਾ ਰਹਿੰਦਾ ਹੈ। ਔਰ ਜਿਹੜੀ ਮੱਛੀ ਹੈ ਇੱਕ ਘੜੀ ਵੀ ਪਾਣੀ ਤੋਂ ਬਿਨਾਂ ਜਿਉਂਦੀ ਨਹੀਂ ਰਹਿ ਸਕਦੀ। ਇਹ ਹਾਲਾਤ ਹੈ ਐਸੇ ਗੁਰਸਿੱਖ ਦੀ ਜਿਹਦਾ ਮਨ ਨਾਮ ਦੇ ਵਿੱਚ ਵੇਧਿਆ ਗਿਆ ਹੈ। ਗੁਣ ਗੋਪਾਲ ਉਚਾਰ ਰਸਨਾ ਟੇਵ ਇਹ ਪਰੀ। ਇਹ ਵਾਹਿਗੁਰੂ ਦੇ ਗੁਣ ਉਚਾਰਨ ਕਰਨੇ, ਉਹਦਾ ਨਾਮ ਜਪਣਾ, ਬਾਣੀ ਦਾ ਅਭਿਆਸ ਕਰਦੇ ਰਹਿਣਾ, ਇਹ ਟੇਵ ਮੈਨੇ ਆਦਤ, ਇਹ ਪੈ ਗਈ ਹੈ ਆਦਤ। ਇਹ ਬੜੇ ਵੱਡੇ ਭਾਗਾਂ ਨਾਲ ਆਦਤ ਪੈਂਦੀ ਹੈ। ਜਾਪ ਦੀ, ਜਪ ਤਪ ਦੀ ਸਾਡੇ ਵਿਚ ਬੜੀ ਕਮੀ ਆਈ ਹੋਈ ਹੈ। ਉਤੋਂ ਸਾਡੇ ਅੱਜ ਦੇ ਨਵ ਉੱਠੇ ਜਿਹੜੇ ਪ੍ਰਚਾਰਕ ਨੇ, ਹੋਰ ਹੀ ਪ੍ਰਚਾਰ ਕਰੀ ਜਾਂਦੇ ਨੇ, ਨਿਤਨੇਮ ਹੁੰਦਾ ਹੀ ਨਹੀਂ ਸੀ, ਇਹਨਾਂ ਆਪ ਹੀ ਜੋੜਿਆ। ਇਹ ਬਾਣੀ ਦੀ ਲੋੜ ਨਹੀਂ, ਬਸ ਇੱਕ ਪੰਕਤੀ ਪੜ੍ਹ ਲਓ, ਇਹ ਹੀ ਬੜੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਦੂਰ ਕਰਨ ਦੀਆਂ ਬਾਣੀ ਤੋਂ ਕਰ ਰਹੇ ਨੇ ਕਿ ਭਾਈ ਦੱਸੋ ਇਹਨਾਂ ਨੂੰ ਇਹ ਕਿ ਇੰਟਰਨੈਟ ਤੋਂ ਦੂਰ ਰਹੋ, ਇਹ ਫਿਲਮਾਂ ਨਾ ਵੇਖਿਆ ਕਰੋ। ਇਹ ਤਾਂ ਤੁਸੀਂ ਕਹਿੰਦੇ ਨੇ ਕਿਸੇ ਨੂੰ ਵੀ ਸ਼ਰਾਬ ਨਾ ਪੀਓ, ਇਹ ਨਾਚ ਨਾ ਵੇਖੋ, ਮਾੜੇ ਕੰਮ ਤੋਂ ਤਾਂ ਤੁਸੀਂ ਰੋਕਦੇ ਨਹੀਂ। ਕਦੀ ਸੁਣਿਆ ਕਿਸੇ ਨੇ ਵੀ ਆ ਮਾੜੇ ਕੰਮ ਤੋਂ ਰੋਕਿਆ ਹੋਵੇ? ਤੇ ਕਮਰੇ ਜਾ ਕੇ ਇਹਨਾਂ ਨੂੰ ਪੁੱਛ ਲਓ, ਜਾ ਕੇ ਬੇਈਮਾਨਾਂ ਨੂੰ ਜਾ ਕਹਿਣੇ ਕੋਈ ਗੱਲ ਨਹੀਂ, ਇਹ ਤਾਂ ਇੱਕ ਸੰਸਾਰ ਦਾ ਮਨੋਰੰਜਨ ਹੈ, ਕਰ ਲੈਣਾ ਚਾਹੀਦਾ। ਜਦੋਂ ਬਾਣੀ ਦੀ ਗੱਲ ਆਵੇ, ਨਾਲੇ ਕੱਪੜੇ ਪਾ ਕੇ ਬਾਣੀ ਸੁਣਾ ਕੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਨੇ, ਨਾਲ ਕਹਿਣਗੇ ਬਾਣੀ ਇਸ ਤਰ੍ਹਾਂ ਜ਼ਿਆਦਾ ਕੋਈ ਲੋੜ ਨਹੀਂ ਜੀ, ਇੰਨੇ ਪਾਠ ਕਿਉਂ ਕਰਦੇ ਹੋ? ਹੁਣ ਮਹਾਰਾਜ ਨੇ ਇੱਥੇ ਕੀ ਲਿਖਿਆ ਹੈ? ਗੁਣ ਗੋਪਾਲ ਉਚਾਰ ਰਸਨਾ। ਇੱਥੇ ਰਸਨਾ ਦਾ ਵੀ ਨਾਂ ਲਿਆ। ਇਹ ਨਹੀਂ ਕਿ ਮਨ ਦੇ ਵਿਚ ਕਹਿ ਵੀ ਅਸੀਂ ਸੋਚ ਲਿਆ ਵੀ ਨਾਮ ਇਹ ਹੀ ਹੁੰਦਾ, ਉਚਾਰਨ ਦੀ ਗੱਲ ਕੀਤੀ ਹੈ। ਇਹ ਟੇਵ ਪੈ ਗਈ ਆਦਤ, ਗੁਰਸਿੱਖਾਂ ਨੂੰ ਬੜੀ ਲੰਬੀ ਆਦਤ ਪੈ ਜਾਂਦੀ ਹੈ। ਇਹ ਬਾਣੀ ਲਗਾਤਾਰ ਚੱਲਦੀ ਰਹਿੰਦੀ, ਜਿਹੜੇ ਬਹੁਤੇ ਅਭਿਆਸ ਕਰਦੇ ਨੇ ਕਿਸੇ ਵੀ ਬਾਣੀ ਦਾ, ਤਾਂ ਹੌਲੀ ਹੌਲੀ ਰਸਨਾ ਤੇ ਚੜ ਜਾਂਦੀ ਹੈ, ਤਾਂ ਉਹ ਲਗਾਤਾਰ ਪ੍ਰਭਾਵ ਪਾਉਂਦੀ ਜੀਵਨ ਦੇ ਉੱਤੇ। ਇਸ ਤਰ੍ਹਾਂ ਗੁਰੂ ਕਾ ਸਿੱਖ ਰੰਗਿਆ ਹੋ ਜਾਂਦਾ ਬਾਣੀ ਦੇ ਨਾਲ। ਕਿਤੇ ਇਸ ਤਰ੍ਹਾਂ ਦਾ ਜੀਵਨ ਬਣ ਜਾਏ ਕਿ ਬਾਣੀ ਦੇ ਅਭਿਆਸ ਖੁੱਲੇ ਹੋ ਜਾਣ, ਕਿਤੇ 8-10 ਘੰਟੇ ਲਗਾਤਾਰ ਬਾਣੀ ਹੀ ਚੱਲੀ ਜਾਏ, ਫਿਰ ਵੇਖਾਂ ਉਸ ਗੁਰਸਿੱਖ ਦੇ ਚਿਹਰੇ ਵੱਲ ਵੇਖ ਕੇ ਪਤਾ ਲੱਗਦਾ ਸਿੱਖ ਕੀ ਹੁੰਦਾ, ਤਾਂ ਇਹ ਅਵਸਥਾ ਬਣਦੀ। ਕਹਿੰਦੇ ਮਹਾਨਾਦ ਕੁਰੰਕ ਮੋਹਿਓ। ਬੇਦ ਤੀਖਣ ਸਰੀ। ਕਹਿੰਦੇ ਜਿਵੇਂ ਕੁਰੰਕ ਜਿਹੜਾ ਹਿਰਨ ਹੈ ਉਹਨੂੰ ਸ਼ਿਕਾਰੀ ਫੜਨ ਲੱਗਿਆ ਇੱਕ ਖਾਸ ਤਰ੍ਹਾਂ ਦਾ ਇੱਕ ਸੰਗੀਤ ਵਜਾਉਂਦਾ ਕੰਡੇ ਹੇੜੇ ਦਾ, ਉਹਨੂੰ ਸੁਣ ਕੇ ਉਹ ਇਹ ਭੁੱਲ ਹੀ ਜਾਂਦਾ ਵੀ ਮੈਨੂੰ ਕੋਈ ਫੜ ਵੀ ਲੈਗਾ, ਭਾਵ ਨਿਰਭੈ ਹੋ ਕੇ ਉਧਰ ਨੂੰ ਤੁਰੀ ਜਾਂਦਾ ਜਿੱਧਰ ਸ਼ਿਕਾਰੀ ਫੜਨ ਵਾਲਾ ਬੈਠਾ। ਇਸ ਤਰ੍ਹਾਂ ਗੁਰੂ ਕੇ ਸ਼ਬਦ ਦੇ ਵਿਚ ਜਿਹੜਾ ਪਿਆਰ ਜਾਗ ਪੈਂਦਾ ਨਾ, ਫਿਰ ਨੀ ਬੰਦਾ ਪਰਵਾਹ ਕਰਦਾ ਆਹ ਹੋ ਜਾ ਤੇ ਉਹ ਹੋ ਜਾ, ਜੋ ਹੁੰਦਾ ਸੋ ਹੋਵੇ, ਹੁਣ ਪਿੱਛੇ ਪਰਤ ਕੇ ਨੀ ਬਹਿੰਦਾ ਗੁਰੂ ਕਾ ਸਿੱਖ। ਕਹਿੰਦੇ ਇਸ ਤਰ੍ਹਾਂ ਮੋਹ ਪੈ ਗਿਆ ਵਾਹਿਗੁਰੂ ਦੇ ਸ਼ਬਦ ਦੇ ਨਾਲ। ਬੇਦ ਤੀਖਣ ਸਰੀ, ਸਰੀ ਮੈਨੇ ਤੀਰ ਸਰ। ਇਹ ਜਿਵੇਂ ਕੋਈ ਮਨੁੱਖ ਬੜੇ ਤਿੱਖੇ ਤੀਰ ਦੇ ਨਾਲ ਬਿੰਨਿਆ ਜਾਏ ਤੇ ਤੀਰ ਉਹਦੇ ਵਿਚੋਂ ਨਿਕਲੇ ਨਾ, ਇਹ ਅਵਸਥਾ ਬਣ ਜਾਂਦੀ ਹੈ ਨਾਮ ਦੀ। ਨਾਮ ਅੰਦਰ ਬਿੰਨ ਦਿੰਦਾ ਗੁਰੂ ਕਾ ਸ਼ਬਦ। ਪ੍ਰਭ ਚਰਨ ਕਮਲ ਰਸਾਲ ਨਾਨਕ ਗਾਂਠ ਬਾਂਧ ਧਰੀ। ਪ੍ਰਭੂ ਦੇ ਚਰਨਾਂ ਕਮਲਾਂ ਦਾ ਰਸ, ਜਿਹੜਾ ਰਸ ਸਹਿਤ ਨਾਮ ਦਾ ਰੰਗ ਹੈ। ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨਾਨਕ ਪਾਤਸ਼ਾਹ ਜੀ ਦੇ ਸਰੂਪ ਦੇ ਵਿਚ ਗੁਰੂ ਕੇ ਸਿੱਖ ਨੇ ਗੰਢ ਬੰਨ ਕੇ ਧਰ ਲਈ, ਭਾਵ ਉਹ ਧਨ ਇਕੱਠਾ ਕਰ ਲਿਆ ਨਿਤਨੇਮ ਦਾ। ਕੇਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤਰਿਦ ਮਹਿਖੋਰ। ਇਹ ਸ਼ਬਦ ਜਿਹੜਾ ਬੇਨਤੀ ਦੇ ਰੂਪ ਦੇ ਵਿਚ ਉਚਾਰਿਆ ਹੋਇਆ ਮਹਾਰਾਜ ਦੇ ਵਿਚ ਕਹਿੰਦੇ ਹਨ, ਹੇ ਪ੍ਰੀਤਮ ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੇਰੇ ਮਨ ਨੂੰ ਆਪਣੇ ਰਹਿਣ ਦਾ ਟਿਕਾਣਾ ਬਣਾ ਲਵੋ। ਖੋਰ, ਖੋਰ ਦਾ ਅਰਥ ਵੈਸੇ ਖੋੜ ਹੁੰਦਾ, ਖੋੜ ਤੁਸੀਂ ਸਮਝਿਆ ਹੋਣਾ, ਰੁੱਖਾਂ ਦੇ ਵਿਚ ਪੰਛੀਆਂ ਨੇ ਰਹਿਣ ਵਾਸਤੇ ਖੋੜਾਂ ਬਣਾਈਆਂ ਹੁੰਦੀਆਂ, ਖੁੱਡਾਂ ਜਿਹੀਆਂ ਬਣਾਈਆਂ ਰਹਿਣ ਵਾਸਤੇ, ਅਰਥ ਤੇ ਇਹਦੇ ਖੋਰ ਹੀ ਨੇ, ਪਰ ਇਹਦਾ ਅਰਥ ਹੈ ਟਿਕਾਣਾ। ਇਹਦੇ ਅਰਥ ਨੇ ਕਿ ਪ੍ਰੀਤਮ ਜੀ ਮੇਰੇ ਹਿਰਦੇ ਦੇ ਵਿਚ ਟਿਕਾਣਾ ਬਣਾ ਕੇ ਬੈਠ ਜਾਓ। ਔਰ ਜਾਂ ਇਹਦੇ ਅਰਥ ਦੂਸਰੇ ਤਥਾ, ਪ੍ਰੀਤਮ ਜਿਹੜਾ ਹੈ ਵਾਹਿਗੁਰੂ ਦੇ ਗੁਰੂ ਕੇ ਸਿੱਖਾਂ ਦੇ ਅੰਦਰ ਵਾਹਿਗੁਰੂ ਜਿਹੜਾ ਆਪਣਾ ਟਿਕਾਣਾ ਖੋਰ ਬਣਾ ਕੇ ਹਿਰਦੇ ਵਿਚ ਵਸਦਾ, ਇਹ ਵੀ ਇਹਦੇ ਅਰਥ ਬਣਦੇ ਨੇ। ਪਰ ਜਿਹੜਾ ਅੱਗੇ ਸਾਰਾ ਸ਼ਬਦ ਆਉਂਦਾ ਅਰਦਾਸ ਦੇ ਰੂਪ ਵਿਚ, ਇਸ ਕਰਕੇ ਇਹ ਵੀ ਪੰਕਤੀ ਸੰਬੋਧਕ ਹੈ। ਪ੍ਰੀਤਮ ਬਸਤਰਿਦ ਮਹਿਖੋਰ, ਪ੍ਰੀਤਮ ਜੀ ਕਿਰਪਾ ਕਰੋ ਮੇਰੇ ਹਿਰਦੇ ਨੂੰ ਟਿਕਾਣਾ ਬਣਾ ਲਓ। ਜਾਂ ਗੁਰਮੁਖਾਂ ਦੇ ਹਿਰਦੇ ਨੂੰ ਟਿਕਾਣਾ ਬਣਾ ਲਿਆ ਗੁਰਮੁਖ ਨੇ, ਉਹ ਫਿਰ ਬੇਨਤੀ ਕਰਦੇ ਨੇ ਮਹਾਰਾਜ ਦੇ ਅੱਗੇ। ਕਹਿੰਦੇ ਭਰਮ ਭੀਤ ਨਿਵਾਰ ਠਾਕੁਰ, ਗਹਿ ਲਿਹੋ ਆਪਣੀ ਓਰ। ਹੇ ਠਾਕੁਰ ਜੀ, ਹੇ ਸੱਚੇ ਪਾਤਸ਼ਾਹ ਜੀ, ਮੇਰੇ ਅੰਦਰੋਂ ਜਿਹੜੀ ਭਰਮ ਅਗਿਆਨ ਦੀ ਅਵਿਦਿਆ ਦੀ ਕੰਧ ਹੈ, ਭੀਤ ਮੈਨੇ ਕੰਧ, ਇਹ ਦੂਰ ਕਰ ਦਿਓ ਅੰਦਰੋਂ, ਜਿਹੜਾ ਵਿਛੋੜਾ ਪਿਆ ਹੋਇਆ ਤੁਹਾਡੇ ਵਿਚ ਢਾ ਦਿਓ ਇਸ ਕੰਧ ਨੂੰ, ਤੇ ਆਪਣੇ ਗਹਿ ਲਿਹੋ ਫੜ ਲਓ ਮੈਨੂੰ ਇਹਦੇ ਵਿਚੋਂ, ਕੱਢ ਕੇ ਆਪਣੀ ਓਟ ਦੇ ਕੇ ਮੈਨੂੰ ਕੱਢ ਲਓ ਸੰਸਾਰ ਦੇ ਵਿਚੋਂ, ਰਹਾਓ। ਅਧਿਕ ਗਲਤ ਸੰਸਾਰ ਸਾਗਰ, ਕਰ ਦਇਆ ਚਾਰੋ ਧੋਰ। ਕਿਰਪਾ ਕਰਕੇ ਮਹਾਰਾਜ ਕਹਿੰਦੇ ਜਿਹੜਾ ਸੰਸਾਰ ਸਾਗਰ ਸਮੁੰਦਰ ਬੇਨਤੀ ਰੂਪ ਵਿਚ ਕਹਿੰਦੇ ਹਨ, ਅਕਾਲ ਪੁਰਖ ਅੱਗੇ ਬੇਨਤੀ ਕਰਨ ਦੀ ਜਾਚ ਦੱਸਦੇ ਹਨ, ਇਹ ਬਹੁਤ ਡੂੰਘਾ ਟੋਇਆ ਹੈ, ਬਹੁਤ ਡੂੰਘਾ ਹੈ ਸੰਸਾਰ ਸਮੁੰਦਰ ਵਿਕਾਰਾਂ ਦਾ, ਦਇਆ ਕਰਕੇ ਮੈਨੂੰ ਚਾਰੋ ਧੋਰ ਧੋਰ ਟਿਕਾਣੇ ਤੇ ਕੰਢੇ ਤੇ ਚਾੜ ਲਓ, ਪਾਰ ਕੱਢ ਦਿਓ ਇਹਦੇ ਤੋਂ। ਸੰਤ ਸੰਗ ਹਰ ਚਰਨ ਬੋਹਿਤ, ਉਧਰ ਤੇ ਲੈ ਮੋਰ। ਜਿਹੜੇ ਸੰਤ ਸੰਗ ਕਰਦੇ ਹਨ, ਗੁਰੂ ਕੀ ਸੰਗਤ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਗਤ ਕਰਦੇ ਹਨ, ਤਾਂ ਉਹਨਾਂ ਨੂੰ ਵਾਹਿਗੁਰੂ ਸ਼ਬਦ ਰੂਪੀ ਆਪਣੇ ਚਰਨ ਬਖਸ਼ਿਸ਼ ਕਰ ਦਿੰਦਾ, ਉਹਦੇ ਵਿਚ ਸੁਰਤੀ ਦਾ ਸਵਾਰ ਕਰਕੇ ਤੇ ਗੁਰੂ ਦੀ ਸੰਗਤ ਕਰਕੇ। ਉਧਰ ਤੇ ਲੈ ਮੋਰ, ਮੋਰ ਦਾ ਅਰਥ ਬੜੇ ਕੀਤੇ ਵਿਦਵਾਨਾਂ ਦੇ, ਪਰ ਮੋੜ ਅਰਥ ਬਣਦਾ ਇਹਦਾ। ਮੋੜ ਦਾ ਭਾਵ ਹੁੰਦਾ ਵੀ ਜਦੋਂ ਜਹਾਜ਼ ਬੋਹਿਤ ਚਲਾਉਂਦਾ ਹੈ ਨਾ, ਜਿਹੜਾ ਕਪਤਾਨ ਹੈ ਜਾਂ ਬੇੜੀ ਦਾ ਮਲਾਹ ਹੈ, ਉਹ ਅੱਗੇ ਕਈ ਘੁੰਮਣ ਘੇਰੀਆਂ ਆਉਂਦੀਆਂ ਨੇ ਤੇ ਉਹਨਾਂ ਦੇ ਵਿਚੋਂ ਇਧਰ ਉਧਰ ਮੋੜ ਕੇ ਬੇੜੀ ਪਾਰ ਲੈ ਜਾਂਦਾ ਜਿਹੜਾ ਸਿਆਣਾ ਮਲਾਹ ਹੈ। ਇਸ ਤਰ੍ਹਾਂ ਜਿਹੜਾ ਗੁਰੂ ਹੈ ਉਹ ਸਿੱਖ ਨੂੰ ਉਹਦੇ ਰਸਤੇ ਵਿਚ ਆਉਣ ਵਾਲੀਆਂ ਘੁੰਮਣ ਘੇਰੀਆਂ ਤੋਂ ਇਧਰ ਉਧਰ ਬਚਾ ਕੇ ਕੱਢ ਲੈਂਦਾ ਸੰਸਾਰ ਸਮੁੰਦਰ ਦੇ ਵਿਚੋਂ। ਗਰਭ ਕੁੰਟ ਮਹਿ ਜਿਨਾ ਧਾਰਿਓ, ਨਹੀਂ ਬਿਖੈ ਬਨ ਮੈਂ ਹੋਰ। ਮਹਾਰਾਜ ਕਹਿੰਦੇ ਜਿਨ੍ਹੇ ਮਾਤਾ ਦੇ ਗਰਭ ਦੇ ਵਿਚ ਜਿਨ੍ਹੇ ਸਹਾਰਾ ਦਿੱਤਾ ਹੋਇਆ ਸੀ, ਆਸਰਾ ਦਿੱਤਾ ਹੋਇਆ ਸੀ, ਹੁਣ ਆ ਜਿਹੜਾ ਵਿਕਾਰਾਂ ਦਾ ਜੰਗਲ, ਹੁਣ ਜਿੱਥੇ ਅਸੀਂ ਰਹਿੰਦੇ ਹਾਂ ਸਰੀਰ ਦੇ ਵਿੱਚ ਹੋਰ ਕੋਈ ਰੱਖਣ ਵਾਲਾ ਹੈ ਨਹੀਂ, ਉਹ ਹੀ ਬਚਾਉਣ ਵਾਲਾ ਹੈ। ਹਰ ਸਖਤ ਸਰਣ ਸਮਰੱਥ ਨਾਨਕ ਆਨ ਨਹੀਂ ਨਿਹੋਰ, ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਬਚਾ ਸਕੇ ਇਹਦੇ ਤੋਂ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕੇਵਲ ਇੱਕ ਹਰੀ ਵਾਹਿਗੁਰੂ ਹੈ ਜੋ ਸਖਤ, ਸਖਤ ਮਤਲਬ ਸ਼ਕਤੀਸ਼ਾਲੀ ਹੈ, ਤਾਕਤਵਰ ਹੈ। ਸਰਣ ਸਮਰੱਥ, ਜੋ ਸ਼ਰਨ ਵਿੱਚ ਪੈ ਨੂੰ ਰੱਖਣ ਦੇ ਸਮਰੱਥ ਹੈ, ਰੱਖ ਸਕਦਾ ਹੈ, ਬੜਾ ਤਾਕਤਵਰ ਹੈ, ਸਿਰਫ ਉਹ ਹੀ ਬਚਾ ਸਕਦਾ, ਹੋਰ ਕੋਈ ਨਜ਼ਰ ਨੇ ਹੋਰ ਨਜ਼ਰ ਨਹੀਂ ਆਉਂਦਾ। ਕੇਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਬਖਾਨ। ਇਸ ਰਸਨਾ ਦੇ ਨਾਲ ਮਹਾਰਾਜ ਕਹਿੰਦੇ ਹਨ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਬਖਾਨ ਵਖਿਆਨ ਕਰਕੇ ਜਪ ਕੇ ਗੁਣ ਗੋਪਾਲ ਉਚਾਰ ਦਿਨ ਰਹਿਣ। ਉਨ੍ਹਾਂ ਨੇ ਦਿਨ ਰਹਿਣ ਵਾਹਿਗੁਰੂ ਦੇ ਗੁਣ ਬਾਣੀ ਦਾ ਉਚਾਰਨ ਕੀਤਾ ਹੈ, ਦਿਨ ਰਾਤ ਨਾਮ ਜਪਿਆ ਹੈ। ਉਹਦੇ ਨਾਲ ਕੀ ਹੋਇਆ? ਕਹਿੰਦੇ ਭੈ ਕਲਮਲ ਹਾਨ ਰਹਾਉ। ਕਲਮਲ ਕਹਿੰਦੇ ਪੁਰਾਣੇ ਜਨਮਾਂ ਦੀ ਮੈਲ ਜਿਹੜੀ ਲੱਗੀ ਹੋਈ ਸੀ ਉਹ ਹਾਨ ਖਤਮ ਹੋ ਗਈ ਹੈ। ਤਿਆਗ ਚਲਣਾ ਸਗਲ ਸੰਪਤ ਕਾਲ ਸਿਰ ਪਰ ਜਾਨ। ਪਰ ਇਹ ਕੰਮ ਕੌਣ ਕਰਦੇ ਨੇ? ਜਿਨ੍ਹਾਂ ਨੇ ਇੱਥੇ ਪੱਕੇ ਝੰਡੇ ਗੱਡੇ ਹੋਏ ਨੇ ਉਹ ਥੋੜੀ ਕਰਨ ਲੱਗੇ ਨੇ, ਉਹ ਤੇ ਕਹਿੰਦੇ ਨੇ ਅਗਲਾ ਪਾਸਾ ਹੁੰਦਾ ਹੀ ਨਹੀਂ, ਇੱਥੇ ਨਰਕ ਸਵਰਗ ਇੱਕ ਸੌਖਾ ਤਰੀਕਾ ਹੈ, ਇੱਥੇ ਵੀ ਹੈ ਤੇ ਅੱਗੇ ਵੀ ਹੈ। ਬਾਣੀ ਨੂੰ ਇਮਾਨਦਾਰੀ ਨਾਲ ਪੜੀਏ, ਬੇਈਮਾਨੀ ਨਾ ਕਰੀਏ ਬਾਣੀ ਦੇ ਨਾਲ, ਅੱਗੇ ਵੀ ਹੈ ਤੇ ਇੱਥੇ ਵੀ ਹੈ, ਦੋਵਾਂ ਥਾਵਾਂ ਤੇ ਹੈ। ਪਰ ਇੱਥੋਂ ਦੇ ਮਹਾਰਾਜ ਕਹਿੰਦੇ ਤਿਆਗ ਚੱਲਣਾ, ਇਹਦਾ ਮਤਲਬ ਅੱਗੇ ਦੀ ਗੱਲ ਕਰ ਰਹੇ ਨੇ। ਜੇ ਇੱਥੋਂ ਦੀ ਗੱਲ ਕਰਦੇ ਇਹਨੂੰ ਤਿਆਗ ਚੱਲਣਾ ਫਿਰ ਕਦ ਲਈ ਕਹਿੰਦੇ? ਤਾਂ ਤਿਆਗ ਚੱਲਣਾ ਇਹਨੂੰ ਇੱਥੋਂ ਛੱਡ ਕੇ ਜਾਣਾ ਪੈਣਾ। ਸਗਲ ਸੰਪਤ, ਜਿਹੜੀ ਸੰਪਤੀ ਹੈ ਪਿੱਛੇ ਦੂਜਿਆਂ ਦੇ ਕੰਮ ਆ ਸਕਦੀ, ਗੱਲ ਵੱਖਰੀ ਹੈ। ਇਸ ਤਰ੍ਹਾਂ ਕਾਲ ਨੂੰ ਸਿਰ ਤੇ ਜਾਣ, ਸਮਝ ਤੇਰੇ ਸਿਰ ਤੇ ਮੌਤ ਖੜੀ ਹੈ। ਮਿਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ। ਮਹਾਰਾਜ ਕਹਿੰਦੇ ਇਹ ਜਿਹੜਾ ਮੋਹ ਹੈ ਸੰਸਾਰ ਦਾ, ਮਿਥਿਆ ਭੋਗ ਹੈ, ਦੁਰੰਤ ਬੜਾ ਹੀ ਡਰਾਉਣਾ ਹੈ, ਦੁਰੰਤ ਦਵੈਤ ਸਹਿਤ ਡਰਾਉਣਾ ਹੈ। ਇਹਦੀ ਸੰਸਾਰ ਦੀ ਪਦਾਰਥ ਦੀ ਆਸਾ ਝੂਠੀ ਹੈ। ਇਸ ਗੱਲ ਨੂੰ ਸਰਪਰ ਮਾਨ, ਤਸੱਲੀ ਨਾਲ ਪੂਰੀ ਨਾਲ ਚੰਗੀ ਤਰ੍ਹਾਂ ਮੰਨ ਲੈ, ਭਾਵ ਵਿਸ਼ਵਾਸ ਕਰ ਲੈ ਦੇ ਉੱਤੇ। ਸਤ ਪੁਰਖ ਅਕਾਲ ਮੂਰਤ ਹਿਰਦੈ ਧਾਰ ਹੋ ਧਿਆਨ। ਫਿਰ ਕਿਵੇਂ ਨਾਮ ਜਪਣਾ ਇਹਦੇ ਵਿੱਚ ਜਾਚ ਦੱਸਦੇ ਆ। ਕਹਿੰਦੇ ਹਿਰਦੇ ਅਸਥਾਨ ਦੇ ਉੱਤੇ ਧਿਆਨ ਧਰ ਕੇ, ਜੋ ਸਤਪੁਰਖ ਹੈ, ਸਦਾ ਕਾਇਮ ਰਹਿਣ ਵਾਲਾ ਸ਼ਬਦ ਰੂਪ ਅਕਾਲ ਹੈ, ਧੁਨ ਰੂਪ ਹੈ, ਪ੍ਰਕਾਸ਼ਕ ਹੈ, ਉਹਦਾ ਉਹਦੀ ਮੂਰਤੀ ਦਾ ਧਿਆਨ, ਉਹ ਸ਼ਬਦ ਦਾ ਧਿਆਨ ਧਰੋ ਹਿਰਦੇ ਦੇ ਅੰਦਰ। ਨਾਮ ਨਿਧਾਨ ਲਾਭ ਨਾਨਕ ਬਸਤ ਇਹ ਪਰਵਾਨ। ਇਹ ਵਸਤ ਜਿਹੜੀ ਨਾਮ ਦੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨਾਮ ਦੇ ਖਜ਼ਾਨੇ ਦਾ ਲਾਭ ਪ੍ਰਾਪਤ ਕਰੋ ਭਾਈ, ਇਹੀ ਇੱਕ ਹੈ ਜਿਹੜੀ ਅੱਗੇ ਜਾ ਕੇ ਚੀਜ਼ ਪ੍ਰਵਾਨ ਹੋਣੀ, ਨਹੀਂ ਤੇ ਪ੍ਰਵਾਨ ਨਹੀਂ ਹੋ ਸਕਦੀ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਮਨ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਆਸਰਾ ਬਣਾ ਲਿਆ, ਓਟ ਲੈ ਲਈ ਹੈ, ਕਲ ਕਲੇਸ਼ ਨਾ ਕਛ ਵਿਆਪੈ ਸੰਤ ਸੰਗ ਵਿਵਹਾਰ ਰਹਾਉ। ਉਨ੍ਹਾਂ ਨੂੰ ਇਹ ਕਲਯੁਗ ਦੇ ਕਲੇਸ਼ ਨਹੀਂ ਵਾਪਰਦੇ, ਉਹਨੂੰ ਰੌਲੇ ਗੌਲੇ ਝਗੜੇ ਝਾਂਸੇ ਵੇਖੋ ਕਿੰਨੇ ਵਿਚਰ ਰਹੇ ਨੇ, ਕੀ ਸੰਸਾਰੀ ਤੇ ਕੀ ਧਾਰਮਿਕ, ਤਿੰਨਾਂ ਗੁਣਾਂ ਦੇ ਵਿੱਚ ਦੁਨੀਆਂ ਫਸੀ ਹੋਈ ਹੈ, ਮਨ ਖਿੱਚਾ ਤਾਣੀਆਂ ਦੇ ਵਿੱਚ ਫਸਦਾ। ਪਰ ਗੁਰੂ ਕੇ ਸਿੱਖ ਨੂੰ ਵਿਆਪਦੀਆਂ ਨਹੀਂ ਚੀਜ਼ਾਂ, ਇਸ ਤਰ੍ਹਾਂ ਉਨ੍ਹਾਂ ਦਾ ਜਿਹੜਾ ਵਿਹਾਰ ਲੈਣ ਦੇਣੇ ਪੂਰੇ ਗੁਰੂ ਤੇ ਸਾਧੂਆਂ ਦੇ ਨਾਲ ਹੁੰਦਾ, ਸੰਤ ਸੰਗ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਨ, ਵਿਸ਼ਰਾਮ ਦੇ ਕੇ। ਕਹਿੰਦੇ ਹਨ ਕਰ ਅਨਗ੍ਰਹੁ ਆਪ ਰਾਖਿਓ ਨਹਿ ਉਪਜਤੋ ਬੇਕਾਰ। ਕਿਰਪਾ ਕਰਕੇ ਬਹੁਤੀ ਜਿਹੜੀ ਰਹਿਮਤ ਵਰਤਾਈ, ਅਨਗ੍ਰਹੁ ਆਪ ਤਰੁੱਠ ਕੇ ਆਪ ਰੱਖ ਲਿਆ ਆਪਣੇ ਦਾਸ ਨੂੰ, ਹੁਣ ਅੰਦਰ ਵਿਕਾਰ ਨਹੀਂ ਉਪਜਦੇ। ਜਿਹੜੇ ਕਾਮ ਆਦਿਕ ਪਹਿਲਾਂ ਉਪਜਦੇ ਸੀ ਬੜੇ, ਉਹ ਵਿਕਾਰ ਜਿਹੜੇ ਹਨ, ਜਿਨ੍ਹਾਂ ਦਾ ਕੋਈ ਵਿਕਾਰ ਕਰਨ ਵਾਲੇ ਜੀਵਨ ਨੂੰ, ਉਹ ਪੈਦਾ ਨਹੀਂ ਹੁੰਦੇ ਹੁਣ। ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ। ਇਹ ਪ੍ਰਾਪਤੀ ਹੁੰਦੀ ਜਿਹਨੂੰ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੁੰਦੀ, ਉਹ ਹੀ ਸਿਮਰਦਾ ਹੈ। ਉਹਨੂੰ ਫਿਰ ਸੰਸਾਰ ਦੀ ਤਿਸ਼ਨਾ ਜਿਹੜੀ ਦਹਿਤ ਦਹਿਣਾ ਸਾੜ ਦੇਣਾ, ਸਾੜ ਨਹੀਂ ਸਕਦੀ ਸੰਸਾਰ ਦੀ ਤ੍ਰਿਸ਼ਨਾ ਜਿਹੜੀ ਹੈ ਅਗਨੀ ਹੈ। ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ। ਉਹਦੇ ਜੀਵਨ ਦੇ ਵਿੱਚ ਮੰਗਲ ਖੁਸ਼ੀਆਂ ਸੁਖ ਆਨੰਦ ਚਾਹ ਖੇੜੇ ਪੈਦਾ ਹੋ ਜਾਂਦੇ ਹਨ ਔਰ ਉਸ ਨੂੰ ਪਤਾ ਲੱਗ ਜਾਂਦਾ ਹਰੀ ਪ੍ਰਭੂ ਦੇ ਜਿਹੜੇ ਚਰਨ ਹਨ ਇਹ ਸ੍ਰੇਸ਼ਟ ਅੰਮ੍ਰਿਤ ਰੂਪ ਹਨ, ਮਿੱਠੇ ਹਨ ਬੜੇ, ਉਹ ਪ੍ਰਾਪਤ ਕਰ ਲੈਂਦਾ। ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰ। ਇਸ ਤਰ੍ਹਾਂ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਤੇਰੀ ਸ਼ਰਨ ਵਿਚ ਆਏ ਹਨ ਤੇਰੇ ਦਾਸ ਗਰੀਬ ਨਵਾਜ ਜੀਓ ਔਰ ਤੇਰੇ ਸਾਧੂਆਂ ਦੀ ਛਾਰ ਚਰਨ ਧੂੜ ਬਣ ਕੇ ਆਏ ਹਨ ਆਪ ਜੀ ਦੇ ਦੁਆਰੇ ਤੇ। ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਬਿਨ ਤ੍ਰਿਗ ਸਰੋਤ। ਸਰੋਤ ਦਾ ਅਰਥ ਕੰਨ ਜਿਹੜੇ ਸੁਣਦੇ ਹਨ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਕੰਨ ਜਿਹੜੇ ਹੋਰ ਚੀਜ਼ਾਂ ਸੁਣਦੇ ਹਨ ਫਟਕਾਰ ਦੇ ਯੋਗ ਹਨ ਉਹ, ਜਿਵੇਂ ਆਪਾਂ ਕਹਿੰਦੇ ਕੋਈ ਗੱਲ ਨੀ ਥੋੜਾ ਜਿਹਾ ਗੀਤ ਸੰਗੀਤ ਸੁਣ ਹੀ ਲੈਣਾ ਚਾਹੀਦਾ ਤੇ ਹੁਣ ਤੇ ਅੰਮ੍ਰਿਤ ਧਾਰੀਆਂ ਦਾ ਕੋਈ ਹਾਲ ਨਹੀਂ, ਆ ਬਿਮਾਰੀ ਜੀ ਚੱਲ ਪਈ ਰੱਬ ਨੇ ਥੋੜਾ ਜਿਹਾ ਰੋਕ ਦਿੱਤਾ, ਨਹੀਂ ਤੇ ਇਧਰ ਪੂਰੀ ਫੁੱਟ ਦੀ ਕਿਰਪਾਨ ਪਾਈ ਹੁੰਦੀ ਸੀ ਵੱਡੀ ਪੱਗ ਤੇ ਜਦੋਂ ਜੰਜ ਆਉਣੀ ਅੱਗੇ ਪੰਜ ਸੱਤ ਜਣੇ ਨੱਚਦੇ ਹੀ ਆਉਣੇ, ਬਹੁਤੇ ਤੇ ਚਿੱਟੀਆਂ ਦਾੜੀਆਂ ਵਾਲੇ ਹੁੰਦੇ ਸਨ, ਨੱਚੋ ਹੁਣ ਅਗਾ ਕਰੋਨੇ ਦੇ ਅੱਗੇ ਹੋ ਕੇ। ਇਸ ਕਰਕੇ ਇਹ ਮਹਾਰਾਜ ਕਹਿੰਦੇ ਤੇਰੇ ਕੰਨ ਨੇ ਫਟਕਾਰ ਯੋਗ ਜਿਨ੍ਹਾਂ ਨਾਲ ਤੂੰ ਹੋਰ ਕੋਈ ਸੁਣਨਾ ਹੈ ਤੇ ਸਾਰਾ ਦਿਨ ਡੀਜੇ ਲਾ ਕੇ ਤੇ ਇਹ ਗੰਦ ਮੰਦ ਬਕਿਆ ਜਾਂਦਾ ਸੀ ਸਾਰਾ, ਇਹ ਕੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਇਜਾਜ਼ਤ ਦਿੰਦੀ ਹੈ ਸਿੱਖ ਨੂੰ? ਇਹ ਇੱਕ ਨਿਰਮਲ ਪੰਥ ਚਲਾਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਐਸਾ ਪੰਥ ਚਲਾਇਆ ਸੀ ਜਿਹੜਾ ਦੁਨੀਆਂ ਨੂੰ ਇੱਕ ਮਾਡਲ ਬਣ ਕੇ ਵਿਖਾਇਆ ਵੀ ਬੰਦਾ ਕੀ ਹੁੰਦਾ, ਮਨੁੱਖ ਕੀ ਹੁੰਦਾ। ਇਹ ਸਾਰਿਆਂ ਤੋਂ ਅੱਗੇ ਲੱਗ ਪਏ ਸ਼ਰਾਬਾਂ ਦੇ ਵਿੱਚ, ਨੱਚਣ ਵਿੱਚ, ਗਾਣਿਆਂ ਵਿੱਚ, ਹੋਰ ਸਾਰੇ ਪੁੱਠੇ ਕੰਮ ਆਪਣੇ ਪੰਜਾਬ ਵਿੱਚ ਵਾੜ ਲੈ ਲਿਆ ਕੇ। ਤਾਂ ਫਿਰ ਮਹਾਰਾਜ ਦੀਆਂ ਵੀ ਤਾਕਤਾਂ ਹੈ ਕਿਤੇ, ਉਹਨਾਂ ਫਿਰ ਕਹਿਤਾ ਆਪਣੇ ਛੋਟੇ ਜਿਹਾ ਸੇਵਾਦਾਰ ਨੂੰ ਬਿਜਾ ਇਹਨਾਂ ਨੂੰ ਮਾਰ ਚਪੇੜਾਂ ਚਾਰ ਜੇ ਹੋਸ਼ ਆ ਜਾਏ, ਆਉਣੀ ਨਹੀਂ ਵੈਸੇ ਅਜੇ ਇਹਨਾਂ ਨੂੰ, ਅਜੇ ਛੋਟੇ ਹੀ ਕੰਮ ਲੱਗਦਾ। ਤਾਂ ਇਹ ਇਸ ਤਰ੍ਹਾਂ ਇਸ਼ਾਰਾ ਕਰਦੀ ਕੁਦਰਤ ਜਿਹੜੀ ਪਰਮਾਤਮਾ ਅਕਾਲ ਪੁਰਖ ਥੋੜੇ ਇਸ਼ਾਰੇ ਕਰਦਾ ਵੀ ਬੰਦੇ ਬਣ ਜਾਓ ਨਹੀਂ ਤੇ ਮੈਂ ਹੋਰ ਵੀ ਕਰੂੰ ਫੜ ਕੇ। ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਫਟਕਾਰ ਯੋਗ ਨੇ ਤੇਰੇ ਅੰਗ ਸਰੀਰ ਦੇ ਕੰਨ ਜਿਹੜੇ ਹੋਰ ਸੁਣਦੇ ਨਾਮ ਤੋਂ ਬਿਨਾਂ। ਜੀਵਨ ਰੂਪ ਵਿਸਾਰ ਜੀਵ ਹੈ, ਜਿਹੜਾ ਜੀਵਨ ਰੂਪ ਪਰਮਾਤਮਾ ਹੈ ਤੇਰੇ ਅੰਦਰ ਜਿਹੜਾ ਵੱਡਾ ਜੀਵ ਜੀਵਨ ਦੇ ਰੂਪ ਵਿਚ ਜੀ ਰਿਹਾ ਹੈ, ਖੁਸ਼ ਹੋ ਰਿਹਾ, ਖਿੜ ਰਿਹਾ, ਉਹਨੂੰ ਭੁੱਲ ਕੇ ਤੂੰ ਕਾਹਦਾ ਜੀਵਨ ਜੀ ਰਿਹਾ ਹੈ? ਤੇ ਹੇ ਕਤ ਜੀਵਨ ਹੋਤ ਰਹਾਉ, ਉਹਦਾ ਕੀ ਜੀਵਨ ਹੈ? ਕੱਖ ਨਹੀਂ ਭਾਵ ਮਰਿਆ ਹੋਇਆ ਮਨੁੱਖ ਉਹ। ਖਾਤ ਪੀਤ ਅਨੇਕ ਬਿੰਜਨ, ਬੜੇ ਬਿੰਜਨ, ਬੜੇ ਭੋਜਨ, ਪਤਾ ਹੀ ਕੋਈ ਨਹੀਂ, ਸਟਾਲਾਂ ਹੀ ਇੰਨੀਆਂ ਲੱਗੀਆਂ, ਦਿਮਾਗ ਹੀ ਭੌਂ ਜਾਂਦਾ ਬੰਦੇ ਦਾ, ਕੰਮ ਹੀ ਨਹੀਂ ਕਰਦਾ, ਕੀ ਖਾਓ ਤੇ ਕੀ ਛੱਡੋ, ਤੇ ਹੁਣ ਫਿਰ ਜੇਬਾਂ ਵਿਚ ਤੇ ਪਾਣ ਜੋਗੇ ਕੋਈ ਨੀ, ਉੱਤੇ ਉਹਨਾਂ ਕੈਮਰੇ ਵਾਲੇ ਵੀ ਤਾਂ ਹੀ ਖਿਲਾਰੇ ਹੁੰਦੇ ਵੀ ਕਿਤੇ ਜੇਬਾਂ ਵਿਚ ਨਾ ਪਾ ਕੇ ਲੈ ਜਾਣ, ਤਾਂ ਉਹ ਵੀ ਹੁਣ ਨਹੀਂ ਹੋ ਸਕਦਾ। ਅੱਗੇ ਤੇ ਲੋਕੀ ਜੇਬਾਂ ਜੁਬਾਂ ਵਿਚ ਪਾ ਲਿਆਉਂਦੇ ਸੀ, ਹੁਣ ਭਾਈ ਆ ਕੈਮਰੇ ਵਾਲੇ ਨੀ ਪਾਉਣ ਦਿੰਦੇ। ਇਸ ਕਰਕੇ ਕਹਿੰਦੇ ਬੜੇ ਭੋਜਨ ਲੱਗੇ ਹੋਏ ਨੇ ਪਰ ਤੂੰ ਕਿਵੇਂ ਖਾ ਰਿਹਾ? ਨਾਮ ਨੂੰ ਭੁੱਲ ਕੇ ਕਿਵੇਂ ਇਹ ਜਿੰਦਗੀ ਸਮਝ ਲਈ ਖਾਣਾ ਪੀਣਾ ਕਿਵੇਂ ਖਾ ਰਿਹਾ? ਜੈਸੇ ਭਾਰ ਬਾਹਕ ਖੋਤ, ਜਿਵੇਂ ਵਾਹੁਣ ਵਾਲਾ ਖੋਤਾ ਜਿਹੜਾ ਨਾ, ਜਦੋਂ ਉਹ ਬਹੁਤਾ ਭੁੱਖਾ ਹੁੰਦਾ ਫਿਰ ਖਾਈ ਜਾਂਦਾ, ਖਾਈ ਜਾਂਦਾ, ਫਿਰ ਖਾਈ ਜਾਂਦਾ, ਉਦੋਂ ਛੱਡਦਾ ਜਦੋਂ ਢਿੱਡ ਜ਼ਮੀਨ ਤੇ ਲੱਗ ਜਾਂਦਾ। ਕਹਿੰਦੇ ਇਹ ਬੰਦੇ ਦੀ ਹਾਲਾਤ ਬਣੀ ਹੋਈ ਹੈ, ਬਸ ਖਾਣਾ ਇੰਨਾ ਖਾਣਾ ਬਈ ਢਿੱਡ ਜਿਹੜਾ ਇੰਨਾ ਲਮਕ ਜਾਇਆ ਵੀ ਆਪਣੀ ਜੁੱਤੀ ਵੀ ਨਾ ਦਿਸੇ, ਪਤਾ ਨਾ ਲੱਗੇ ਦੂਜੇ ਦੀ ਜੁੱਤੀ ਪਾ ਜਾਏ, ਕੋਈ ਜੋੜਾ ਪਾ ਗਿਆ ਬਹੁਤਾ ਵੱਡਾ ਸੀ ਉਹਦਾ ਤੇ ਪੇਟ ਜਿਹੜਾ ਸੀ, ਉਹ ਕਿਹਾ ਤੂੰ ਮੇਰੀ ਜੁੱਤੀ ਪਾ ਗਿਆ। ਕਹਿੰਦੇ ਮੇਰਾ ਗੁਨਾਹ ਨਹੀਂ, ਮੇਰੇ ਢਿੱਡ ਦਾ ਗੁਨਾਹ ਹੈ, ਕਿਉਂ ਅੱਗੇ ਆ ਗਿਆ ਮੇਰੇ? ਉਹ ਕਹਿੰਦਾ ਭਾਈ ਫਿਰ ਤੂੰ ਕੈਮਰਾ ਹੀ ਲਾ ਲਿਆ ਥੱਲੇ ਨੂੰ, ਤੈਨੂੰ ਤੂੰ ਦਿਸੀ ਜਾਏ, ਪਤਾ ਲੱਗ ਜਾਏ ਵੀ ਤੇਰਾ ਜੋੜਾ ਕਿਹੜਾ ਤੇ ਹੋਰ ਕਿਸੇ ਦਾ। ਕੈਮਰੇ ਦੋ ਲਮਕਾਲਾ ਦੋਵਾਂ ਪਾਸੇ ਇਹ ਇਲਾਜ ਹੈ। ਉਹਨੂੰ ਮਾਰੇ ਕਹਿੰਦੇ ਨਾਮ ਤੋਂ ਬਿਨਾਂ ਇਸ ਤਰ੍ਹਾਂ ਖੋਤੇ ਵਾਂਗੂ ਰੱਜਿਆ ਫਿਰਦਾ ਹੈ। आठ पहर महा श्रम पाया। हे अठे पहर इस तरह पौंदा फिरदा किते टाइम नहीं मिलदा नितनेम करन दा बाणी दा, थक्या होया रात नूं 11-12 बजे पैसे गिणदा रोंदा धोंदा रज के रोटियां खा के उथे डिग पिया सुता ते सवेरे 9-10 बजे उठिया। इस तरह दलिद्र दी पंड हो के इन्हे अपना जीवन गवा लिया। किवें दा मनुख कहिंदे जैसे बिरख जंती जोत, इथे बिरख दा अर्थ है बलद, जिवें बलदां नूं हर रोज पहलां हल विच जो लैंदे सी जां खूहां ते जोंदे सी सारा दिन जो जो के इह हालात बन गई। इथों लोकां दी किरत माड़ी नहीं सी, आ जिहड़े बहुता झंडा चुक्की फिरदे ना किरत दा, ਵੀ ਸਿੱਖ ਨੂੰ ਕਿਰਤੀ ਬਣਾਇਆ ਜੀ ਕਿਰਤੀ ਬਣਾਇਆ ਤੇ ਨਾਮ ਤੋਂ ਛੁਡਾ ਦਿੱਤਾ। ਮੈਂ ਇੱਕ ਸੁਣ ਰਿਹਾ ਸੀ ਬੜੇ ਵਧੀਆ ਉਹ ਸਿੰਘ ਬੋਲਦੇ ਸੀ, ਉਹ ਕਹਿੰਦੇ ਸਿੱਖਾਂ ਨੂੰ ਨਾਮ ਵਿੱਚੋਂ ਸਿਮਰਨ ਵਿੱਚੋਂ ਤੇ ਵਿਦਿਆ ਵਿੱਚੋਂ ਕੱਢਣ ਵਾਸਤੇ ਇਹਨਾਂ ਨੇ ਇੱਕ ਕਾਮਰੇਡਾਂ ਨੇ ਅਖਬਾਰ ਚਲਾਇਆ ਸੀ, ਉਹਦਾ ਨਾਂ ਹੀ ਰੱਖਿਆ ਸੀ ਕਿਰਤੀ। ਕਿਰਤੀ ਦਾ ਮਤਲਬ ਕੀ? ਕੰਮ ਕਰਨ ਵਾਲੇ। ਵੀ ਇਹ ਕੰਮ ਦੇ ਵਿੱਚ ਇੰਨਾ ਸਿਰ ਡਾਹੀ ਰੱਖਣ ਵੀ ਇਨ੍ਹਾਂ ਨੂੰ ਹੋਰ ਨਾ ਪੜਨ ਵਾਲੇ ਪਾਸੇ ਜਾਣ, ਨਾ ਇਨ੍ਹਾਂ ਨੂੰ ਪਤਾ ਲੱਗੇ ਵੀ ਕੀ ਕਰਨਾ, ਸਾਡਾ ਪੰਜਾਬ ਕੀ ਏ, ਸਾਡੇ ਹੱਕ ਕੀ ਨੇ, ਸਾਡੇ ਕੋਲ ਪਹਿਲਾਂ ਕੀ ਸੀ, ਸਾਡੇ ਤੋਂ ਖੋਇਆ ਕੀ ਗਿਆ। ਕਿਉਂ? ਕਿਰਤੀ ਬਣ ਗਏ ਤੇ ਕਿਰਤੀ ਬਣ ਗਏ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਕਈ ਹੀ ਬਾਣੀ ਏ। ਸਿਰਫ ਮੈਂ ਨਹੀਂ ਕਹਿੰਦਾ ਵੀ ਕਿਰਤ ਕਰੋ ਨਾ, ਪਰ ਇਹਨੇ ਨੁਕਸਾਨ ਬੜਾ ਕੀਤਾ ਇਸ ਵਿਚਾਰ ਨੇ ਸਾਡੀ ਕੌਮ ਦਾ ਵੀ ਕਿਰਤੀ ਬਣੋ ਜੀ, ਕੰਮ ਕਰੀ ਜਾਓ, ਕੰਮ ਕਰੀ ਜਾਓ। ਉਹ ਭਾਈ ਕੰਮ ਵੀ ਕਰ ਲੋ, ਕੁਝ ਪੜ ਵੀ ਲਓ, ਕੁਝ ਸਿਮਰਨ ਵੀ ਕਰ ਲੋ, ਕੁਝ ਜੀਵਨ ਵਿਚ ਖੋਜ ਵੀ ਲਵੋ ਸਮਾਜ ਵਾਸਤੇ। ਤੁਸੀਂ ਕੰਮ ਕਰਦੇ ਰਹੇ, ਪਹਿਲਾਂ ਕਈ ਬਹੁੰਦੇ ਰਹੇ ਤੇ ਫਿਰ ਜਦੋਂ ਲੜਾਈ ਹੋਈ ਪਹਿਲਾਂ ਮੁਸਲਮਾਨਾਂ ਨਾਲ ਕਿਰਪਾਨ ਬਹੁੰਦੇ ਰਹੇ ਤੇ ਇਹਨਾਂ ਨੂੰ ਆਜ਼ਾਦ ਕਰਾ ਕੇ ਦਿੱਤਾ ਸਾਰਾ ਕੁਝ ਅਕਿਰਤ ਘਣਾ ਨੂੰ, ਤੇ ਫਿਰ ਅੰਗਰੇਜ਼ਾਂ ਨਾਲ ਡਾਂਗੋ ਡਾਂਗੀ ਹੁੰਦੇ ਰਹੇ, ਫਿਰ ਇਹਨਾਂ ਨੂੰ ਆਜ਼ਾਦ ਕਰਾ ਕੇ ਦਿੱਤਾ ਤੇ ਆਪ ਹੁਣ ਫਿਰ ਡਾਂਗਾਂ ਖਾਈ ਜਾਂਦੇ। ਤਾਂ ਇਹਦਾ ਕਾਰਨ ਕੀ ਏ? ਇਹਦਾ ਕਾਰਨ ਇਹ ਕਿਰਤੀ ਹੋਣਾ ਹੀ ਏ। ਮੈਂ ਨਹੀਂ ਕਿਹਾ ਵੀ ਕਿਰਤ ਨੇ, ਕਿਰਤ ਗੁਰੂ ਨਾਨਕ ਸਾਹਿਬ ਨੇ ਹੋਰ ਤਰੀਕੇ ਦੀ ਕਹੀ ਸੀ। ਉਹਨਾਂ ਨੇ ਕਿਹਾ ਸੀ ਧਰਮ ਦੀ ਕਿਰਤ ਕਰਨੀ। ਧਰਮ ਕਿਹੜੀ ਕਿਰਤ ਦੀ ਇਜਾਜ਼ਤ ਦਿੰਦਾ? ਧਰਮ ਉਸ ਕਿਰਤ ਦੀ ਇਜਾਜ਼ਤ ਦਿੰਦਾ ਜਿਹੜੀ ਸਰੀਰ ਨੂੰ ਫੁਰਸਤ ਵੀ ਮਿਲੇ, ਦਿਮਾਗ ਨੂੰ ਵੀ ਫੁਰਸਤ ਮਿਲੇ, ਬੰਦਾ ਪੜ੍ਹੇ ਵੀ, ਨਾਮ ਵੀ ਜਪੇ, ਸਾਰੀਆਂ ਗੱਲਾਂ ਨੂੰ ਸੋਚੇ ਵੀ, ਉਹਨੂੰ ਕਿਰਤ ਕਿਹਾ ਸੀ। ਇਹ ਨੀ ਵੀ ਗਧੇ ਵਾਂਗੂ ਢੋਈ ਜਾਓ ਸਾਰਾ ਦਿਨ। ਤਾਂ ਇੱਥੇ ਕਹਿ ਰਹੇ ਨੇ ਮਹਾਰਾਜ ਗਰੀਬ ਨਿਵਾਜ ਜੀ, ਕਹਿੰਦੇ ਤੇਰੀ ਹਾਲਾਤ ਇਹ ਹੈ ਜਿਵੇਂ ਬਲਦ ਜੋਇਆ ਹੁੰਦਾ ਸਾਰਾ ਦਿਨ, ਬਿਰਖ ਜੰਤੀ ਜੋਤ ਜੋਇਆ ਹੋਇਆ। ਤਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ। ਇਸ ਤਰ੍ਹਾਂ ਗੋਪਾਲ ਦੇ ਦਿੱਤੇ ਹੋਏ ਜੀਵਨ ਨੂੰ ਜਿਹੜਾ ਕਮਾਉਣ ਤੋਂ ਬਿਨਾ, ਹੋਸ਼ ਤੋਂ ਬਿਨਾ ਹੋਰ ਪਾਸੇ ਲੱਗੇ ਰਹੇ, ਉਹ ਕਈ ਤਰ੍ਹਾਂ ਨਾਲ ਰੋਂਦੇ ਵੇਖੇ ਨੇ, ਸੰਸਾਰਿਕ ਤੌਰ ਤੇ ਵੀ, ਆਰਥਿਕ ਤੌਰ ਤੇ, ਕੌਮੀ ਤੌਰ ਤੇ ਵੀ। ਫਿਰ ਰੋਣੇ, ਫਿਰ ਆਉਣ ਵਾਲੀਆਂ ਨਸਲਾਂ ਨੂੰ ਪਾ ਜਾਣਾ ਗੁਲਾਮੀ ਦੇ ਰੱਸਿਆਂ ਦੇ ਵਿਚ, ਉਹ ਵਿਚਾਰਿਆਂ ਫਿਰ ਕੀ ਕਰਨਾ, ਕਲਪਣਾ ਹੀ, ਹੋਰ ਕੀ ਪੱਲੇ ਪੈਣਾ। ਫਿਰ ਕਿਤੇ ਜਾ ਕੇ ਬੜਾ ਨੁਕਸਾਨ ਕਰਾ ਕੇ ਕੁਝ ਮਿਲਣ ਲੱਗਦਾ ਤੇ ਉਨੇ ਚਿਰ ਨੂੰ ਫਿਰ ਆਪਾਂ ਕਹਿੰਦੇ ਅਸੀਂ ਕੁਝ ਨੀ ਲੈਣਾ। ਤਾਂ ਇਸ ਤਰ੍ਹਾਂ ਕਹਿੰਦੇ ਕਰ ਜੋਰ ਨਾਨਕ ਦਾਨ ਮੰਗ ਹਰ ਰੱਖੋ ਕੰਠ ਪਰੋਤ। ਕਰ ਹੱਥ, ਕਹਿੰਦੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਕਹਿੰਦੇ ਇਸ ਤਰ੍ਹਾਂ ਦਾਨ ਮੰਗ, ਦਾਨ ਮੰਗ ਵਾਹਿਗੁਰੂ ਤੋਂ ਵੀ, ਸੱਚੇ ਪਾਤਸ਼ਾਹ ਤੈਨੂੰ ਮੈਂ ਕੰਠ ਪਰੋ ਕੇ ਰੱਖਾਂ, ਤੈਨੂੰ ਗਲੇ ਵਿਚ ਪਰੋ ਕੇ ਰੱਖਾਂ, ਤੇਰੇ ਨਾਲ ਮੋਹ ਕਰਾਂ, ਪ੍ਰੇਮ ਕਰਾਂ। ਕੇਦਾਰਾ ਮਹੱਲਾ ਪੰਜਵਾਂ ਸੰਤ ਹੈ ਧੂਰ ਲੇ ਮੁਖ ਮਲੀ। ਤੇਰੇ ਸਾਧੂਆਂ ਦੀ ਜਿਹੜੇ ਤੇਰੇ ਪੁੱਤਰ ਹਨ, ਸੰਤ ਜਨ ਹਨ, ਉਨ੍ਹਾਂ ਦੀ ਧੂੜ ਜਿਹੜੀ ਸੀ, ਚਰਨ ਧੂੜ ਮੂੰਹ ਤੇ ਲੈ ਕੇ ਮਲ ਲਈ, ਮੂੰਹ ਤੇ ਉਹ ਜਿਹੜੀ ਚਰਨ ਧੂੜ ਸੀ ਉਨ੍ਹਾਂ ਦੀ ਮਲੀ ਹੈ। ਗੁਣਾ ਅਚੁੱਤ ਸਦਾ ਪੂਰਨ ਨਹਿ ਦੋਖ ਵਿਆਪੈ ਕਲੀ। ਉਹਦੇ ਵਿਚ ਅਚੁੱਤ ਜੋ ਕਦੀ ਡਿੱਗਦਾ ਨਹੀਂ, ਉਹਦੇ ਗੁਣ ਆ ਜਾਂਦੇ ਸਾਰੇ ਉਹਦੀ ਚਰਨ ਧੂੜ ਉਹਦੀ ਸੰਗਤ ਦੇ ਵਿਚੋਂ। ਤਾਂ ਸਦਾ ਪੂਰਨ, ਪੂਰਨ ਗੁਣ ਪ੍ਰਾਪਤ ਹੁੰਦੇ ਗੁਰਮੁਖਾਂ ਦੀ ਚਰਨ ਧੂੜ ਦੇ ਵਿਚੋਂ। ਤੇ ਫਿਰ ਕਲਯੁਗ ਦੇ ਜਿਹੜੇ ਦੁਖੀ ਨੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਇਹ ਵੀ ਨਹੀਂ ਵਿਆਪਦੇ, ਵਿਸ਼ਰਾਮ ਦੇ ਕੇ ਕਹਿੰਦੇ ਹਨ। ਗੁਰ ਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹੱਲੀ। ਜੇ ਗੁਰੂ ਦੇ ਬਚਨ ਦੇ ਵਿਚ ਰਹਿ ਕੇ ਬੰਦਾ ਕੰਮ ਕਰੇ ਤਾਂ ਕਾਰਜ ਸਰਬ ਪੂਰਨ, ਸਾਰੇ ਕਾਰਜ ਪੂਰੇ ਹੁੰਦੇ ਨੇ ਗੁਰੂ ਦੇ ਬਚਨਾਂ ਤੇ ਚੱਲ ਕੇ। ਤੇ ਈਤ ਊਤ ਭਾਵ ਇੱਥੇ ਤੇ ਅੱਗੇ ਪਰਲੋਕ ਦੇ ਵਿਚ ਨਾ ਹੱਲੀ, ਜੀਵਨ ਹੱਲਦਾ ਨਹੀਂ, ਡੋਲਦਾ ਨਹੀਂ, ਅਡੋਲ ਹੋ ਜਾਂਦਾ ਹੈ। ਪ੍ਰਭ ਏਕ ਅਨੇਕ ਸਰਬੱਤ ਪੂਰਨ, ਉਹ ਵਾਹਿਗੁਰੂ ਜਿਹੜਾ ਇੱਕ ਵੀ ਹੈ ਤੇ ਸਾਰਿਆਂ ਦੇ ਵਿਚ ਅਨੇਕ ਰੂਪ ਹੋ ਕੇ ਵੀ ਸੰਪੂਰਨ ਹੈ ਫਿਰ ਵੀ ਇੱਕ ਹੈ। ਬਿਖੈ ਅਗਨ ਨਾ ਜਲੀ, ਉਹਦੇ ਚਰਨਾਂ ਨਾਲ ਜਿਨ੍ਹਾਂ ਨੇ ਪ੍ਰੀਤ ਪਾਈ ਏ ਉਨ੍ਹਾਂ ਦੀ ਜ਼ਿੰਦਗੀ ਵਿਕਾਰਾਂ ਦੀ ਅੱਗ ਵਿਚ ਨਹੀਂ ਸੜੀ, ਤ੍ਰਿਸ਼ਨਾ ਦੀ ਅੱਗ ਵਿਚ ਨਹੀਂ ਸੜੀ। ਗਹਿ ਭੁਜਾ ਲੀ ਨੂੰ ਦਾਸ ਅਪਨੋ ਜੋਤ ਜੋਤੀ ਰਲੀ। ਇਸ ਤਰ੍ਹਾਂ ਭੁਜਾ ਬਾਹਾਂ ਤੋਂ ਫੜ ਕੇ ਆਪਣੇ ਦਾਸ ਨੂੰ ਬਾਹਰ ਕੱਢ ਲਿਆ, ਵਿਕਾਰਾਂ ਦੇ ਸੰਸਾਰ ਦੇ ਸਮੁੰਦਰ ਦੇ ਵਿਚੋਂ ਬਾਹਰ ਕੱਢ ਲਿਆ। ਔਰ ਇਹ ਜਿਹੜੀ ਜੋਤ ਸੀ ਅੰਦਰ ਸ਼ੁੱਧ ਹੋ ਕੇ ਆਪਾਂ ਜਿਹੜਾ ਉਸ ਪੂਰਨ ਜੋਤ ਦੇ ਸ਼ਬਦ ਰੂਪ ਦੇ ਵਿਚ ਸਮਾ ਗਈ। ਪ੍ਰਭ ਚਰਨ ਸਰਨ ਅਨਾਥ ਆਇਓ, ਨਾਨਕ ਹਰ ਸੰਗ ਚੱਲੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪ੍ਰਭੂ ਦੀ ਚਰਨ ਸ਼ਰਨ ਵਿਚ ਅਨਾਥ ਬਣ ਕੇ ਜਦੋਂ ਆਏ ਗੁਰੂ ਕੇ ਸਿੱਖ ਜਿਹੜੇ ਹਨ, ਮਹਾਰਾਜ ਕਹਿੰਦੇ ਫਿਰ ਹਰ ਸੰਗ ਚੱਲੀ ਚੱਲੀ ਚਲਿੱਤਰ ਕੌਤਕ ਖੇਡਦੇ ਹਨ, ਵਾਹਿਗੁਰੂ ਦੇ ਨਾਲ ਆਨੰਦ ਮਾਣਦੇ ਹਨ। ਕੇਦਾਰਾ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ ਗਰੀਬ ਨਵਾਜ ਮਹਾਰਾਜ। ਹਰ ਕੇ ਨਾਮ ਕੀ ਮਨ ਰੁਚੈ, ਗੁਰੂ ਕੇ ਸਿੱਖਾਂ ਦੇ ਮਨ ਦੇ ਅੰਦਰ ਹਰੀ ਦੇ ਨਾਮ ਦੀ ਜਿਹੜੀ ਰੁਚ ਹੈ, ਰੁਚੀ ਹੈ, ਉਹ ਪ੍ਰਗਟ ਹੋ ਗਈ, ਬਹੁਤੀ ਖਿੱਚ ਬਣ ਗਈ ਹੈ। ਕੋਟ ਸ਼ਾਂਤ ਆਨੰਦ ਪੂਰਨ ਜਲਤ ਛਾਤੀ ਬੁਝੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰੋੜਾਂ ਆਨੰਦ, ਕਰੋੜਾਂ ਸ਼ਾਂਤੀ, ਮਨ ਦੀ ਬਹੁਤੀ ਗਹਿਰਾਈ ਦਾ ਪੀਸ ਆਫ ਮਾਇੰਡ ਅੰਦਰ ਵਰਤ ਗਿਆ ਤਾਂ ਇਸ ਤਰ੍ਹਾਂ ਜਿਹੜੀ ਛਾਤੀ ਸੜਦੀ ਤ੍ਰਿਸ਼ਨਾ ਦੇ ਨਾਲ, ਮਨ ਸੜਦਾ ਰਹਿੰਦਾ ਸੀ ਆਹ ਵੀ ਕਰ ਲਾਂ ਆਹ ਵੀ ਕਰ ਲਾਂ, ਉਹ ਚੀਜ਼ ਬੁੱਝ ਗਈ। ਪੂਰਨ ਸੰਤੋਖ ਆ ਗਿਆ ਗੁਰੂ ਦੀ ਕਿਰਪਾ ਦੇ ਨਾਲ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਸੰਤ ਮਾਰਗ ਚਲਤ ਪ੍ਰਾਨੀ ਪਤਿਤ ਉਦਰੇ ਮੁੱਚੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਗੁਰੂ ਦੇ ਮਾਰਗ ਤੇ ਚਲਦਿਆਂ, ਗੁਰਮੁਖਾਂ ਦੇ ਮਾਰਗ ਤੇ ਚਲਦਿਆਂ, ਬਾਣੀ ਦੇ ਮਾਰਗ ਤੇ ਚਲਦਿਆਂ, ਜਿਹੜਾ ਪਤਿਤ ਪ੍ਰਾਣੀ ਜਿਹੜਾ ਮੁੱਚਾ, ਬਹੁਤ ਸਾਰੇ ਬਹੁਤੇ ਲੋਕ ਮੁੱਚਾ, ਯਾਨੀ ਕਿ ਉਧਾਰ ਹੋ ਗਿਆ ਕਈਆਂ ਦਾ। ਰੇਣ ਜਨ ਕੀ ਲੱਗੀ ਮਸਤਕ ਅਨੇਕ ਤੀਰਥ ਸੁਚੈ। ਐਸੇ ਜਨ ਦੀ ਜਿਹੜਾ ਬਖਸ਼ਿਆ ਗਿਆ ਵਾਹਿਗੁਰੂ ਦੇ ਦਰੋਂ, ਉਹਦੀ ਰੇਣ ਚਰਨ ਧੂੜ ਜਦੋਂ ਮਸਤਕ ਲੱਗੀ ਨਾ ਤਾਂ ਅਨੇਕ ਤੀਰਥਾਂ ਦੀ ਜਿਹੜੀ ਪਵਿੱਤਰਤਾ ਸਮਝੋ ਉਹਦੇ ਵਿਚ ਹੁੰਦੀ ਏ ਬਹੁਤ ਜ਼ਿਆਦਾ। ਨਾਮ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਉੱਤੇ ਵੀ ਅਸਰ ਪਾਉਂਦਾ। ਜਿਹੜੀ ਥਾਂ ਤੇ 68 ਤੀਰਥ ਜਾਂ ਸਾਧ ਪਗ ਧਰੈ ਤਹਾਂ ਬਕੁੰਠ ਜੈ ਨਾਮ ਉਚਰੈ, ਉਹ ਥਾਂ ਵੀ ਪਵਿੱਤਰ ਹੋ ਜਾਂਦੇ ਹਨ। ਉਥੋਂ ਹੀ ਫਿਰ ਜਿਹੜੇ ਸਾਡੇ ਗੁਰੂ ਘਰ ਨੇ ਤਾਂ ਹੀ ਬਣੇ ਕਿ ਉਥੇ ਨਾਮ ਜਪਣ ਵਾਲੇ ਵਸੇ ਸਨ। ਉਨ੍ਹਾਂ ਦਾ ਓਰਾ, ਉਨ੍ਹਾਂ ਦੀ ਜਿਹੜੀ ਤੱਤ ਹੈ, ਉਸ ਥਾਂ ਦੇ ਉੱਤੇ ਅਸਰ ਪਾਉਂਦਾ ਮਨੁੱਖ ਦੇ। ਚਰਨ ਕਮਲ ਧਿਆਨ ਭੀਤਰ ਘਟ ਘਟੈ ਸੁਆਮੀ ਸੁਜੈ। ਇਸ ਤਰ੍ਹਾਂ ਜਦੋਂ ਚਰਨ ਧੂੜ ਪ੍ਰਾਪਤ ਹੋ ਗਿਆ, ਇਸੇ ਗੁਰਮੁਖਾਂ ਦਾ ਜੀਵਨ ਕਿਵੇਂ ਦਾ ਹੈ, ਉਨ੍ਹਾਂ ਦੇ ਅੰਦਰ ਅੱਠੇ ਪੈਰ ਵਾਹਿਗੁਰੂ ਦਾ ਧਿਆਨ ਟਿਕਿਆ ਰਹਿੰਦਾ ਹੈ, ਔਰ ਹਰ ਇੱਕ ਥਾਂ ਦੇ ਉੱਤੇ ਸੁਆਮੀ ਸੁਜ ਦਾ ਨਜ਼ਰ ਆਉਂਦਾ ਹੈ, ਉਹਦੇ ਦਰਸ਼ਨ ਹੁੰਦੇ ਹਨ। ਸਰਨ ਦੇਵ ਅਪਾਰ ਨਾਨਕ ਬਾਹਰ ਜਮ ਨਹੀਂ ਲੁਜੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਸਰੂਪ ਵਿਚ ਕਹਿੰਦੇ ਹਨ ਕਿ ਜਿਹੜਾ ਬੇਅੰਤ ਵਾਹਿਗੁਰੂ, ਅਪਾਰ ਬੇਅੰਤ ਵਾਹਿਗੁਰੂ ਦੇਵ ਪ੍ਰਕਾਸ਼ ਰੂਪ ਹੈ, ਜਦੋਂ ਉਹਦੀ ਸ਼ਰਨ ਵਿਚ ਪਏ ਪਰਤ ਕੇ ਜਮਾ ਦੇ ਨਾਲ ਲੁਜਣਾ ਨਹੀਂ ਪਿਆ, ਭਿੜਨਾ ਨਹੀਂ ਪਿਆ ਫਿਰ ਪਰਤ ਕੇ। ਕੇਦਾਰਾ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੇਦਾਰਾ ਰਾਗ ਦੇ ਵਿਚ ਪੰਜਵੇਂ ਪਾਤਸ਼ਾਹ ਦੇ ਸ਼ੰਤ ਹਨ, ਮੰਗਲ ਕਰਦੇ ਹਨ। ਅਕਾਲ ਪੁਰਖ ਇੱਕ ਪ੍ਰਕਾਸ਼ ਰੂਪ ਹੈ, ਪ੍ਰਕਾਸ਼ਕ ਹੈ, ਸਰਵ ਪ੍ਰਕਾਸ਼ਕ ਧੁਨ ਸਰੂਪ ਹੈ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ। ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ, ਵਿਸ਼ਰਾਮ ਦੇ ਕੇ ਸ਼ੁਰੂ ਵਿਚ ਕਹਿੰਦੇ ਹਨ, ਬੇਨਤੀ ਰੂਪ ਵਿਚ ਕਹਿੰਦੇ, ਹੇ ਮਿਲੋ ਮੇਰੇ ਪ੍ਰੀਤਮ ਜੀ ਪਿਆਰੇ, ਸੱਚੇ ਪਾਤਸ਼ਾਹ ਜੀ ਆਪ ਜੀ ਮਿਲੋ। ਪੂਰ ਰਹਿਆ ਸਰਬੱਤਰ ਮੈਂ, ਸੋ ਪੁਰਖ ਬੇਦਹਾਤਾ। ਫਿਰ ਕਿਸੇ ਨੇ ਪੁੱਛ ਲਿਆ ਵੀ ਕਿਨੂੰ ਮਿਲਣਾ ਚਾਹੁੰਦੇ ਹੋ, ਉਹ ਕਿੱਥੇ ਰਹਿੰਦਾ, ਉਹ ਕਿਵੇਂ ਦਾ? ਕਹਿਣ ਲੱਗੇ ਸਾਰੇ ਥਾਵਾਂ ਤੇ ਉਹਦਾ ਨਿਵਾਸ ਹੈ, ਉਹ ਪੁਰਖ ਸਮਾਇਆ ਹੋਇਆ ਸਾਰਿਆਂ ਦੇ ਵਿੱਚ, ਮੇਰਾ ਜਿਹੜਾ ਵਿਧਾਤਾ, ਮੇਰੀ ਕਿਸਮਤ ਲਿਖਣ ਵਾਲਾ, ਸਿਰਜਣਹਾਰ ਵਾਹਿਗੁਰੂ, ਸਾਰੇ ਥਾਵਾਂ ਤੇ ਉਹਦਾ ਨਿਵਾਸਾ ਹੈ। ਮਾਰਗ ਪ੍ਰਭ ਕਾ ਹਰ ਕੀਆ ਸੰਤਨ ਸੰਗ ਜਾਤਾ। ਉਹਦਾ ਜਿਹੜਾ ਰਸਤਾ ਸੀ ਪ੍ਰਭੂ ਨੇ ਆਪ ਹੀ ਬਣਾਤਾ ਆਪਣਾ ਰਸਤਾ। ਕਿਹਦੇ ਰਾਹੀਂ ਬਣਾਇਆ? ਸਾਧੂਆਂ ਦੇ ਰਾਹੀਂ, ਸੰਤਨ ਸੰਗ ਜਾਤਾ। ਉਹਦੇ ਘਰ ਜਾਣ ਵਾਲਾ ਰਸਤਾ ਸਾਧੂਆਂ ਦੀ ਸੰਗਤ ਵਿਚੋਂ ਪ੍ਰਾਪਤ ਹੁੰਦਾ। ਸੰਤਨ ਸੰਗ ਜਾਤਾ ਪੁਰਖ ਵਿਧਾਤਾ ਘਟ ਘਟ ਨਦਰ ਨਿਹਾਲਿਆ। ਇਸ ਤਰ੍ਹਾਂ ਗੁਰਮੁਖਾਂ ਦੀ ਮਹਿਮਾ ਐਸੀ ਹੈ ਸੰਤਾਂ ਦੀ, ਉਨ੍ਹਾਂ ਦੀ ਸੰਗਤ ਦੇ ਵਿਚ ਉਹਦਾ ਦਰਸ਼ਨ ਹੋਇਆ ਪਹਿਚਾਨਿਆ ਹੈ। ਜੋ ਪੁਰਖ ਵਿਧਾਤਾ ਹੈ ਸਿਰਜਣਹਾਰ ਕਿਸਮਤ ਲਿਖਣ ਵਾਲਾ, ਹਰ ਇਕ ਥਾਂ ਤੋਂ ਹਰ ਇਕ ਘਟ ਦੇ ਵਿਚੋਂ ਉਹਦੀ ਦਰਸ਼ ਜਿਹੜੇ ਦਰਸ਼ਨ ਨੇ ਹੋਏ ਨੇ, ਨਿਹਾਲਿਆ ਵੇਖਿਆ ਹੈ ਉਸ ਨੂੰ। ਜੋ ਸਰਣੀ ਆਵੈ ਸਰਬ ਸੁਖ ਪਾਵੈ ਤਿਲ ਨਹੀਂ ਭੰਨੈ ਘਰ ਲਿਆ। ਉਹਦਾ ਇਕ ਸੁਭਾਅ ਹੈ ਜਿਹੜਾ ਉਹਦੀ ਸ਼ਰਨ ਵਿਚ ਆਉਂਦਾ ਹੈ ਉਹਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਇਕ ਤਿਲ ਵੀ ਜੇ ਉਹਨੂੰ ਕੋਈ ਇਕ ਵਾਰੀ ਆਵਾਜ਼ ਮਾਰਦਾ ਹੈ ਤਾਂ ਉਹਦੀ ਕੀਤੀ ਹੋਈ ਘਾਲਣਾ ਨੂੰ ਕਦੀ ਭੰਨਦਾ, ਭਾਵ ਉਹਨੂੰ ਐਵੇਂ ਸਿੱਟਦਾ ਨਹੀਂ, ਉਹਦਾ ਉਹਨੂੰ ਫਲ ਦਿੰਦਾ ਹੈ। ਹਰ ਗੁਣ ਨਿਧ ਗਾਏ ਸਹਿਜ ਸੁਭਾਏ ਪ੍ਰੇਮ ਮਹਾਰਸ ਮਾਤਾ। ਇਸ ਤਰ੍ਹਾਂ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਗਾਏ ਹਨ ਵਾਹਿਗੁਰੂ ਦੇ ਪਿਆਰਿਆਂ ਨੇ, ਸਹਿਜ ਸੁਭਾਏ ਹੀ ਸੋਹਣੇ ਸੁਭਾਅ ਦੇ ਨਾਲ। ਔਰ ਮਹਾਪ੍ਰੇਮ ਦੇ ਵਿਚ ਉਹ ਗੁਰਮੁਖ ਜਿਹੜੇ ਰੰਗੇ ਜਾਂਦੇ ਹਨ, ਮਸਤ ਹੋ ਜਾਂਦੇ ਹਨ ਉਹਦੇ ਪਿਆਰ ਦੇ ਅੰਦਰ। ਨਾਨਕ ਦਾਸ ਤੇਰੀ ਸਰਣ ਆਈ ਤੂੰ ਪੂਰਨ ਪੁਰਖ ਬਿਦਾਤਾ। ਉਹ ਰਸ ਵਿਚ ਰੰਗਿਆ ਹੋਇਆ ਮਸਤ ਹੋਇਆ ਹੋਇਆ ਗੁਰਮੁਖ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ ਕਿ ਉਹ ਬੇਨਤੀ ਕਰਦਾ ਵੀ ਦਾਸ ਤੇਰੀ ਸ਼ਰਨ ਦੇ ਵਿਚ ਹੈ ਔਰ ਆਪ ਜੀ ਪੂਰਨ ਪੁਰਖ ਸਿਰਜਣਹਾਰ ਸੁਆਮੀ ਹੋ। ਹਰ ਪ੍ਰੇਮ ਭਗਤ ਜਨ ਵੇਦਿਆ ਸੇ ਆਨ ਕਤ ਜਾਹੀ। ਮਹਾਰਾਜ ਅਗਲੇ ਸ਼ੰਤ ਵਿਚ ਕਹਿੰਦੇ ਜਿਹੜੇ ਪ੍ਰੇਮਾ ਭਗਤੀ ਦੇ ਵਿਚ ਤੇਰਾ ਜਨ ਤੇਰਾ ਸੇਵਕ ਬਿਨਿਆ ਗਿਆ, ਹੁਣ ਆਣ ਹੋਰ ਕਿਤੇ ਕਿੱਥੇ ਜਾਏਗਾ, ਭਾਵ ਤੇਰਾ ਦਰ ਛੱਡ ਕੇ ਕਿਤੇ ਨੀ ਜਾਂਦਾ। ਉਹ ਮੀਨ ਬਿਸ਼ੋਹਾ ਨਾ ਸਹਿ ਜਲ ਬਿਨ ਮਰ ਪਾਹੀ। ਜਿਵੇਂ ਮੱਛੀ ਪਾਣੀ ਤੋਂ ਪਾਣੀ ਦਾ ਵਿਛੋੜਾ ਨਹੀਂ ਸਹਿਣ ਕਰਦੀ ਔਰ ਪਾਣੀ ਤੋਂ ਬਿਨਾਂ ਮਰ ਪਾਹੀ, ਮਰ ਪੈਂਦੀ ਭਾਵ ਮਰ ਜਾਂਦੀ ਹੈ, ਇਹ ਹਾਲਾਤ ਬਣ ਜਾਂਦੀ ਗੁਰਮੁਖਾਂ ਦੀ। ਹਰ ਬਿਨ ਕਿਉਂ ਰਹੀ ਹੈ ਦੁੱਖ ਕਿਨ ਸਹੀ ਹੈ ਚਾਤ੍ਰਿਕ ਬੂੰਦ ਪਿਆਸਿਆ। ਉਹ ਕਹਿੰਦਾ ਵੀ ਹਰੀ ਤੋਂ ਬਿਨਾਂ ਕਿਵੇਂ ਰਿਹਾ ਜਾ ਸਕਦਾ, ਕਿੰਨੇ ਕੁ ਦੁੱਖ ਸਹੀ ਹੈ, ਭਾਵ ਬਹੁਤੇ ਦੁੱਖ ਜਿਹੜੇ ਆਣ ਕੇ ਘੇਰ ਲੈਂਦੇ ਉਹਦੇ ਤੋਂ ਬਿਨਾਂ। ਇਸ ਕਰਕੇ ਕਹਿੰਦੇ ਜਿਵੇਂ ਚਾਤ੍ਰਿਕ ਬੂੰਦ ਤੋਂ ਬਿਨਾਂ ਪਿਆਸਾ ਭਾਵੇਂ ਰਹੀ ਜਾਏ ਪਰ ਉਹ ਸਾਧ ਸੰਗਤ ਜੀ ਆਮ ਪਾਣੀ ਨਹੀਂ ਪੀਂਦਾ, ਜਿੰਨਾ ਚਿਰ ਉਹ ਸਪੈਸ਼ਲ ਬੂੰਦ ਉਹਨੂੰ ਜਿਹੜੀ ਸਵਾਂਤੀ ਬੂੰਦ ਜਿਹਨੂੰ ਕਹਿੰਦੇ ਪ੍ਰਾਪਤ ਨਹੀਂ ਹੁੰਦੀ। ਕਬ ਰਹਿਣ ਬਿਹਾਵੈ ਚੱਕ ਵੀ ਸੁਖ ਪਾਵੈ ਸੂਰਜ ਕਿਰਨ ਪਰਗਾਸਿਆ। ਜਿਵੇਂ ਚੱਕਵੀ ਤੇ ਚੱਕਵੇ ਦੀ ਜਿਹੜੀ ਪ੍ਰੀਤ ਹੈ ਉਹਦਾ ਇੱਥੇ ਵਿਚਾਰ ਕੀਤੀ ਗਈ ਹੈ। ਉਹ ਚੱਕਵੀ ਤੇ ਚੱਕਵਾ ਕਹਿੰਦੇ ਵੀ ਕਦੋਂ ਰਾਤ ਲੰਘੇਗੀ, ਕਿਉਂਕਿ ਸੂਰਜ ਚੜਨ ਤੋਂ ਬਾਅਦ ਉਹ ਇਕ ਦੂਜੇ ਦਾ ਮੂੰਹ ਵੇਖ ਸਕਦੇ ਹਨ। ਇਸ ਤਰ੍ਹਾਂ ਸੂਰਜ ਕਿਰਨ ਪਰਗਾਸਿਆ ਭਾਵ ਗੁਰੂ ਕਾ ਸਿੱਖ ਰੱਬ ਦੇ ਪਿਆਰ ਵਿਚ ਗੁਰੂ ਦੇ ਪਿਆਰ ਵਿਚ ਉਸ ਚੱਕਵੀ ਵਾਂਗ ਜਿਹੜਾ ਹੈ ਉਡੀਕ ਕਰਦਾ ਵੀ ਕਦੋਂ ਤੇਰੀ ਮਿਹਰ ਦਾ ਸੂਰਜ ਚੜੇਗਾ ਜਿਹਦੇ ਵੀ ਤੇਰੇ ਦਰਸ਼ਨ ਹੋਣਗੇ। ਹਰ ਦਰਸ ਮਨ ਲਾਗਾ ਦਿਨਸ ਸੁਭਾਗਾ ਅਨ ਦਿਨ ਹਰ ਗੁਣ ਗਾਹੀ। ਇਸ ਤਰ੍ਹਾਂ ਹਰੀ ਦੇ ਦਰਸ਼ਨ ਦੇ ਬਿਰਹੋਂ ਵਿਚ ਪਿਆਸ ਦੇ ਵਿਚ ਮਨ ਲੱਗਾ ਹੋਇਆ ਦਿਨ, ਉਹ ਦਿਨ ਬੜੇ ਭਾਗਾਂ ਵਾਲਾ ਹੁੰਦਾ ਜਿੱਦਣ ਵਾਹਿਗੁਰੂ ਦੇ ਦਰਸ਼ਨਾਂ ਵਾਸਤੇ ਮਨ ਵਿਚ ਚਾਅ ਪੈਦਾ ਹੋ ਜਾਏ। ਤੇ ਗੁਰਮੁਖ ਜਿਹੜਾ ਦਿਨ ਰਾਤ ਅਨ ਦਿਨ ਉਹਦੇ ਗੁਣ ਗਾਹੀ ਗੁਣ ਗਾਉਂਦਾ ਹੈ, ਭਾਵ ਧਾਰਨ ਕਰਦਾ ਮਨ ਦੇ ਅੰਦਰ। ਨਾਨਕ ਦਾਸ ਕਹੇ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ। ਗਰੀਬ ਨਿਵਾਜ ਗੁਰੂ ਅਰਜਨ ਦੇਵ ਨਾਨਕ ਗੁਰਦੇਵ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ, ਇਹ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੇ। ਕਹਿੰਦੇ ਦਾਸ ਦੇ ਰੂਪ ਵਿਚ ਬੇਨਤੀ ਕਰਦੇ ਹਨ ਗੁਰਮੁਖ ਕਿ ਐਸੇ ਗੁਰਮੁਖ ਜਿਹੜੇ ਪ੍ਰੇਮੀ ਹਨ ਉਹ ਹਰੀ ਦੇ ਨਾਮ ਤੋਂ ਬਿਨਾਂ ਪ੍ਰਾਣ ਕਿੱਥੇ ਟਿਕਾਉਂਦੇ, ਭਾਵ ਉਹਨਾਂ ਦੇ ਜਿਹੜੇ ਪ੍ਰਾਣ ਨੇ ਟਿਕਦੇ ਨਹੀਂ। ਸਾਸ ਬਿਨਾਂ ਜਿਉ ਦੇਹ ਹੋਰੀ ਕਤ ਸੋਭਾ ਪਾਵੈ, ਜਿਵੇਂ ਸਵਾਸ ਤੋਂ ਬਿਨਾਂ ਦੇਹ ਕਿਸੇ ਕੰਮ ਦੀ ਨਹੀਂ, ਬੇਕਾਰ ਹੈ, ਕੰਮ ਨਹੀਂ ਆਉਂਦੀ। ਦਰਸ ਬਿਹੂਣਾ ਸਾਧ ਜਨ ਖਿਨ ਟਿਕਨ ਨਾ ਆਵੈ, ਇਹ ਦਰਸ ਤੋਂ ਬਿਨਾਂ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਸਾਧੂ ਜਿਹੜਾ ਉਹਦੀ ਨਿਸ਼ਾਨੀ ਹੈ ਵੀ ਉਹ ਇੰਜ ਹੋ ਜਾਂਦਾ ਜਿਵੇਂ ਦੇਹ ਸਵਾਸ ਤੋਂ ਬਿਨਾਂ ਦੇਹੀ ਹੈ, ਇੱਕ ਟਿਕਣ ਇੱਕ ਪਲ ਵਾਸਤੇ ਵੀ ਉਹਨੂੰ ਟਿਕਣ ਨਹੀਂ ਆਉਂਦਾ। ਹਰ ਬਿਨ ਜੋ ਰਹਿਣਾ ਨਰਕ ਸੋ ਸਹਿਣਾ, ਉਹਦੀ ਜ਼ਿੰਦਗੀ ਵਿੱਚ ਇਹ ਨਰਕ ਬਣ ਜਾਂਦਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿਣਾ, ਇਹਨੂੰ ਉਹ ਨਰਕ ਸਮਝਦਾ। ਜਿਹਦੀ ਜਾਗ ਖੁੱਲ ਗਈ ਉਹਨਾਂ ਦੀ ਹਾਲਤ ਬਣਦੀ ਏ, ਬਾਕੀ ਤਾਂ ਆਪਾਂ ਸਾਰੇ ਤੁਰੇ ਫਿਰਨੇ। ਕਹਿੰਦੇ ਬੜਾ ਆਨੰਦ ਜੀ, ਬੜਾ ਆਨੰਦ ਬਣਿਆ ਹੋਇਆ, ਆਪਣੀਆਂ ਮੌਜਾਂ ਖਾਓ ਪੀਓ ਲੁੱਟੋ। ਤੇ ਵੈਸੇ ਆਪਾਂ ਸਿੱਖ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਰੱਬ ਦਾ ਪਿਆਰਾ ਜਿਹੜਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੇ ਹੋ ਜਾਏ ਕਿਤੇ, ਉਹ ਕਹਿੰਦਾ ਨਰਕ ਵਿੱਚ ਪਿਆ ਹੋਇਆ। ਚਰਨ ਕਮਲ ਮਨ ਵੇਦਿਆ, ਪ੍ਰੀਤ ਦੇ ਵਿੱਚ ਚਰਨ ਕਮਲ ਪਿਆਰ ਦੇ ਵਿੱਚ ਮਨ ਬਿੰਨਿਆ ਗਿਆ। ਹਰ ਰਸਿਕ ਬੈਰਾਗੀ ਨਾਮ ਲਿਵ ਲਾਗੀ, ਕਤਹੂੰ ਨਾ ਜਾਏ ਨਿਖੇਦਿਆ। ਇਸ ਤਰ੍ਹਾਂ ਦਾ ਜਿਹੜਾ ਵੈਰਾਗੀ ਨਾਮ ਦਾ ਰਸੀਆ, ਜਿਹਦੀ ਨਾਮ ਵਿੱਚ ਲਿਵ ਲੱਗ ਗਈ ਹੈ, ਉਹ ਕਿਤੇ ਨਿਖੇਦਿਆ ਨਹੀਂ ਜਾਂਦਾ, ਭਾਵ ਉਹਨੂੰ ਕੋਈ ਫੇਲ ਨਹੀਂ ਕਰ ਸਕਦਾ ਜੀਵਨ ਦੇ ਵਿੱਚ। ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕ ਨਾ ਮਾਵੈ। ਉਹਨੂੰ ਪੁੱਛੀਏ ਵੀ ਤੂੰ ਕਿਹੜੇ ਪਾਸੇ ਲੱਗਾ, ਇੱਥੋਂ ਕੁਝ ਮਿਲਦਾ ਵੀ, ਉਹ ਕਹਿੰਦਾ ਹਰੀ ਦੇ ਚਰਨਾਂ ਦੇ ਨਾਲ ਰਹਿਣਾ ਜਿਹੜਾ ਹੈ, ਸਾਧ ਸੰਗਤ ਵਿੱਚ ਮਿਲਣਾ ਇਸ ਤਰ੍ਹਾਂ ਦਾ, ਉਹਦੇ ਸੁਖ ਨੂੰ ਅੰਕ ਨਾ ਮਾਵੈ ਮੈਨੇ ਮਿਉਣਾ। ਉਹ ਹਿਰਦੇ ਵਿੱਚ ਭਾਵ ਮਿਉਂਦਾ ਨਹੀਂ, ਭਾਵ ਬਾਹਰ ਡੁੱਲ ਡੁੱਲ ਕੇ ਪੈਂਦਾ, ਇੰਨਾ ਬੇਅੰਤ ਰਸ ਹੈ। ਹੋ ਹੋ ਕਿਰਪਾਲ ਨਾਨਕ ਕੇ ਸਵਾਮੀ, ਹਰ ਚਰਨੈ ਸੰਗ ਸਮਾਵੈ। ਔਰ ਉਹ ਬੇਨਤੀ ਕਰਦਾ ਰਹਿੰਦਾ, ਕਿਰਪਾਲ ਹੋ ਸੱਚੇ ਪਾਤਸ਼ਾਹ ਦਾਸ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਚਰਨਾਂ ਦੇ ਵਿੱਚ ਸੁਰਤੀ ਜਿਹੜੀ ਸਮਾ ਜਾਵੇ। ਸੋ ਇੱਕ ਅੰਗ ਦਾ ਬਚਿਆ, ਅੱਗੇ ਫਿਰ ਵਿਚਾਰ ਕਰਾਂਗੇ। ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।